ਏਕਨ ਸਾਬਸ ਕਰਤੈ ਥਾਨਾ ਭੋਰ ਹੁਤੇ ਗੁਰ ਕੀਨ ਪਿਆਨਾ ਪੁੰਨ ਸਲ ਕੋਟ ਬਿਖੈ ਚਲ ਆਏ ਮੁਝ ਸੋ ਐਸੇ ਬਚਨ ਅਲਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਬੜੇ ਵੱਡੇ ਭਾਗ ਹਨ ਪੂਰਵਲੇ ਜਨਮਾਂ ਦੇ ਕੀਤੇ ਚੰਗੇ ਕਰਮ ਜਾਗੇ ਹਨ ਜਿਸ ਦਾ ਫਲ ਸਵਰੂਪ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪ ਜੀ ਨਿਤਾ ਪ੍ਰਤੀ ਜਗਤ ਗੁਰੂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਮੁਲਤਾਨ ਤੋਂ ਚੱਲ ਕੇ ਜੇਲਮ ਜ਼ਿਲ੍ਹੇ ਦੇ ਵਿੱਚ ਬਾਲ ਗੁੰਦਾਈ ਦੇ ਟਿੱਲੇ ਤੇ ਪਹੁੰਚੇ ਹਨ। ਬਾਲ ਗੁੰਦਾਈ ਜੋ ਯੋਗੀਆਂ ਵਿੱਚੋਂ ਸਰਮੋਰ ਯੋਗੀ ਹੈ ਸਿੱਧ ਹੈ ਇਹਨੇ ਆਪਣੇ ਡੇਰੇ ਤੇ ਬੜੀ ਸੁੰਦਰ ਸਰਾਂ ਬਣਾਈ ਹੋਈ ਹੈ ਔਰ ਇੱਕ ਖਜ਼ਾਨਾ ਕੱਪੜਿਆਂ ਦਾ ਭਰਿਆ ਹੋਇਆ ਵਧੀਆ ਪਕਵਾਨ ਲੰਗਰ ਪ੍ਰਸ਼ਾਦਾ ਵੀ ਤਿਆਰ ਹੁੰਦਾ ਹੈ। ਜਿਹਦੇ ਕੋਲ ਕੱਪੜਾ ਨਹੀਂ ਉਹਨੂੰ ਪਹਿਨਣ ਵਾਸਤੇ ਕੱਪੜਾ ਦਾਨ ਕਰਦਾ ਹੈ ਔਰ ਜਿਹਦੇ ਕੋਲ ਰਿਹਾਇਸ਼ ਦਾ ਪ੍ਰਬੰਧ ਨਹੀਂ ਉਹਨੂੰ ਮੁਸਾਫਰਖਾਨੇ ਦੇ ਵਿੱਚ ਠਹਿਰਾ ਕੇ ਰਾਤ ਗੁਜ਼ਾਰਨ ਵਾਸਤੇ ਸੋਹਣੇ ਬਿਸਤਰੇ ਸੋਹਣੇ ਮੰਜੇ ਭੇਟ ਕਰਦਾ ਹੈ ਛਕਣ ਵਾਸਤੇ 36 ਪ੍ਰਕਾਰ ਦੇ ਪਕਵਾਨ ਹਾਜ਼ਰ ਕਰਦਾ ਹੈ। ਜੇ ਕੋਈ ਪੈਦਲ ਕਰਕੇ ਪੈਦਲ ਤੁਰਦਾ ਹੋਇਆ ਥੱਕਿਆ ਤੇ ਉਹਨੂੰ ਘੋੜਾ ਵੀ ਭੇਟ ਕਰਦਾ। ਸਤਿਗੁਰੂ ਜੀ ਜਦੋਂ ਇਹਦੇ ਡੇਰੇ ਦੇ ਬਾਹਰ ਬਾਹਰ ਉਤਰੇ ਨੂੰ ਪਤਾ ਲੱਗਾ ਆਪਣੇ ਚੇਲਿਆਂ ਨੂੰ ਭੇਜਿਆ ਵੀ ਜਾਓ ਜਿਹੜੇ ਦੋ ਫਕੀਰ ਬਾਹਰ ਆਏ ਨੇ ਉਹਨਾਂ ਨੂੰ ਸੱਦ ਲਿਆਓ ਪਰ ਸਤਿਗੁਰਾਂ ਅੱਗੋਂ ਇਨਕਾਰ ਕਰ ਦਿੱਤਾ ਵੀ ਅਸੀਂ ਜਿੱਥੇ ਬੈਠੇ ਹਾਂ ਉੱਥੇ ਹੀ ਸਾਨੂੰ ਸੁੱਖ ਹੈ। ਆਖਿਰਕਾਰ ਬਾਲ ਗੁੰਦਾਈ ਆਪ ਜਾ ਕੇ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋਇਆ ਬੇਨਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਡੇਰੇ ਵਿੱਚ ਪਹੁੰਚਿਆ। ਸਾਰਾ ਡੇਰਾ ਵਿਖਾਉਂਦਾ ਵੀ ਆਹ ਵੇਖੋ ਜੀ ਮੇਰਾ ਘੋੜਿਆਂ ਦਾ ਤਬੇਲਾ ਹੈ ਸੋਹਣੀ ਰਿਹਾਇਸ਼ ਹੈ ਆਹ ਮੈਂ ਕੱਪੜਿਆਂ ਦੇ ਖਜ਼ਾਨੇ ਭਰੇ ਪਏ ਨੇ। ਮਹਾਰਾਜ ਜੀ ਨੇ ਵੇਖ ਕੇ ਆਖਿਆ ਇਹ ਤਾਂ ਸਾਰੀ ਰਾਜਲੀਲਾ ਹੈ ਇਹ ਤਾਂ ਰਾਜਨ ਲੀਲਾ ਹੈ ਨਾਮ ਭਜਨ ਬੰਦਗੀ ਦੀ ਗੱਲ ਕਿਸ ਥਾਂ ਤੇ ਹੁੰਦੀ ਹੈ ਉਹ ਤਾਂ ਕੋਈ ਜਗ੍ਹਾ ਦਿਸਦੀ ਨਹੀਂ। ਸਤਿਗੁਰਾਂ ਨਾਲ ਗੋਸ਼ਟ ਹੋਈ ਵਿਚਾਰ ਹੋਈ ਸਾਹਿਬ ਜੀ ਨੇ ਆਖਿਆ ਜਿੱਥੇ ਬਾਲ ਗੁੰਦਾਈ ਤੂੰ ਇਹ ਪਰ ਉਪਕਾਰ ਕਰਦਾ ਹੈ ਇਹ ਉਪਕਾਰ ਦੀ ਬਿਰਤੀ ਤੂੰ ਧਾਰਨ ਕੀਤੀ ਹੋਈ ਆ ਉੱਥੇ ਇਸ ਉਪਕਾਰ ਦੇ ਨਾਲ ਨਾਮ ਵੀ ਜਪਿਆ ਕਰ ਕਿਉਂਕਿ ਜਿਹੜਾ ਛੁਟਕਾਰਾ ਹੈ ਉਹ ਪਰਮੇਸ਼ਰ ਦੇ ਨਾਮ ਨਾਲ ਹੋਣਾ ਬਿਨ ਹਰ ਭਜਨ ਨਹੀਂ ਛੁਟਕਾਰਾ ਹਰੀ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ ਮੁਕਤੀ ਨਹੀਂ ਹੋਣੀ। ਜੇ ਬੰਦ ਖਲਾਸੀ ਚਾਹੁੰਦਾ ਹੈ ਤਾਂ ਨਾਲ ਨਾਲ ਪਰਮੇਸ਼ਰ ਦਾ ਨਾਮ ਵੀ ਜਪਿਆ ਕਰ। ਇੱਕ ਰਾਤ ਸਤਿਗੁਰੂ ਜੀ ਬਾਲ ਗੁੰਦਾਈ ਦੇ ਟਿੱਲੇ ਤੇ ਠਹਿਰੇ ਨੇ। ਅਗਲੇ ਦਿਨ ਇੱਥੋਂ ਸਤਿਗੁਰਾਂ ਨੇ ਕੂਚ ਕੀਤਾ ਆਓ ਰਸਤੇ ਵਿੱਚ ਹੋਰ ਜਿਹੜੇ ਨਗਰ ਤਾਰ ਰਹੇ ਨੇ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਣਾ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਵਸਾ ਕੇ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿ
ਸਤਨਾਮ ਸ੍ਰੀ
ਚੌਪਈ ਏਕ ਨਿਸਾ ਬਸ ਕਰ ਤੇ ਥਾਨਾ ਭੋਰ ਹੋ ਗੁਰ ਕੀ ਨ ਪਿਆਨਾ।
ਸਤਿਗੁਰੂ ਜੀ ਨੇ ਇੱਕ ਰਾਤ ਬਾਲ ਗੁੰਡਾਈ ਦੇ ਟਿੱਲੇ ਤੇ ਬਤੀਤ ਕੀਤੀ। ਇੱਕ ਰਾਤ ਸਤਿਗੁਰੂ ਜੀ ਇੱਥੇ ਠਹਿਰੇ ਨੇ, ਅਗਲਾ ਦਿਨ ਚੜਿਆ। ਉਹ ਬਾਲ ਗੁੰਡਾਈ ਕੋਲੋਂ ਸਤਿਗੁਰਾਂ ਨੇ ਵਿਦਾਇਗੀ ਲੈ ਲਈ, ਮਹਾਰਾਜ ਜੀ ਨੇ ਇੱਥੋਂ ਅੱਗੇ ਨੂੰ ਚਾਲੇ ਪਾ ਦਿੱਤੇ ਹਨ।
ਪੁੰਨ ਸਿਆਲ ਕੋਟ ਵਿਖੇ ਚੱਲ ਆਏ, ਮੁਝਸੋਂ ਐਸੇ ਬਚਨ ਅਲਾਏ।
ਸਤਿਗੁਰੂ ਜੀ ਚਲਦਿਆਂ ਚਲਦਿਆਂ ਇੱਥੋਂ ਬਾਲ ਗੁੰਦਾਈ ਦੇ ਟਿੱਲੇ ਤੋਂ ਸਿਆਲਕੋਟ ਆ ਪਹੁੰਚੇ ਹਨ। ਸਿਆਲਕੋਟ ਬੜਾ ਵੱਡਾ ਨਗਰ ਹੈ। ਸਿਆਲਕੋਟ ਜਦੋਂ ਸਤਿਗੁਰੂ ਜੀ ਪਹੁੰਚੇ ਤੇ ਭਾਈ ਬਾਲੇ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰਦਿਆਂ ਭਾਈ ਬਾਲੇ ਨੂੰ ਕਹਿਣ ਲੱਗੇ,
ਇਹ ਬਾਲਾ ਇਸ ਨਗਰ ਮਜਾਰਾ ਸੰਸਾਰੀ ਇੱਕ ਮੀਤ ਹਮਾਰਾ।
ਕਹਿਣ ਲੱਗੇ ਸਤਿਗੁਰੂ ਜੀ ਭਾਈ ਬਾਲੇ ਨੂੰ ਕਿ ਭਾਈ ਬਾਲਾ ਜੀ, ਆ ਜਿਹੜਾ ਨਗਰ ਹੈ ਸਿਆਲਕੋਟ, ਇਸ ਨਗਰ ਦੇ ਵਿੱਚ ਇੱਕ ਸਾਡਾ ਸੰਸਾਰੀ ਮਿੱਤਰ ਰਹਿੰਦਾ। ਸੰਸਾਰੀ ਮਿੱਤਰ ਸਤਿਗੁਰੂ ਜੀ ਇੱਥੇ ਦੱਸਣਾ ਚਾਹੁੰਦੇ ਨੇ ਵੀ ਜਿਹੜੇ ਸੰਸਾਰੀ ਮਿੱਤਰ ਨੇ ਉਹ ਨਾਲ ਨੀ ਨਿਭਿਆ ਕਰਦੇ, ਉਹ ਸੰਸਾਰ ਦੇ ਵਿੱਚ ਵੀ ਨਾਲ ਨੀ ਨਿਭਦੇ। ਇਸ ਕਰਕੇ ਕੌਤਕ ਸਤਿਗੁਰਾਂ ਨੇ ਜ਼ਾਹਰ ਕੀਤਾ, ਪ੍ਰਗਟ ਕੀਤਾ ਹੈ। ਕਹਿਣ ਲੱਗੇ ਬਾਲਿਆ, ਇਸ ਨਗਰ ਦੇ ਵਿੱਚ ਸਾਡਾ ਇੱਕ ਸੰਸਾਰੀ ਮਿੱਤਰ ਰਹਿੰਦਾ ਹੈ।
ਪੂਰਬ ਗਮਨਿਓ ਜੋ ਸੰਗਾਰਾ, ਮੂਲਾ ਨਾਮ ਸੋਹਿਆ ਅਗਾਰਾ।
ਜਦੋਂ ਪਹਿਲਾਂ ਆਪਾਂ ਇੱਥੋਂ ਲੰਘ ਕੇ ਗਏ ਸੀ, ਗੁਜ਼ਰ ਕੇ ਗਏ ਸੀ, ਤੇ ਉਹ ਆਪਣੇ ਨਾਲ ਵੀ ਗਿਆ ਸੀ ਭਾਈ ਬਾਲਾ ਜੀ। ਤੁਸੀਂ ਵੀ ਉਹਨੂੰ ਚੰਗੀ ਤਰ੍ਹਾਂ ਜਾਣਦੇ, ਉਹਦਾ ਨਾਂ ਹੈ ਮੂਲਾ, ਮੂਲਾ ਉਹਦਾ ਨਾਂ ਹੈ, ਤੇ ਉਹ ਆਪਣੇ ਨਾਲ ਵੀ ਗਿਆ ਸੀ। ਜਦੋਂ ਆਪਾਂ ਇੱਥੋਂ ਪਹਿਲਾਂ ਗੁਜ਼ਰ ਕੇ ਲੰਘ ਕੇ ਗਏ ਤੇ ਉਹ ਆਪਣੇ ਨਾਲ ਤੁਰਿਆ ਸੀ।
ਤੇ ਸੋ ਮਿਲਣ ਚਾਹੇ ਮਨ ਮੇਰਾ, ਚਲੋ ਅਬੈ ਜਿਤ ਦਿਸ਼ ਹੈ ਡੇਰਾ।
ਤੇ ਭਾਈ ਬਾਲਾ ਜੀ, ਸਾਡਾ ਮਨ ਕਰਦਾ ਵੀ ਉਹਨੂੰ ਮਿਲਦੇ ਜਾਈਏ ਜਾਂਦਿਆਂ। ਉਦੋਂ ਤਾਂ ਉਹ ਆਪਣੇ ਕੋਲ ਉਥੋਂ ਵਿਦਾ ਹੋ ਕੇ ਆ ਗਿਆ ਸੀ, ਤੇ ਹੁਣ ਸਾਡਾ ਚਿੱਤ ਕਰਦਾ ਵੀ ਉਹ ਸਾਡਾ ਸੰਸਾਰੀ ਮਿੱਤਰ ਹੈ, ਤੇ ਆਪਾਂ ਉਹਨੂੰ ਮਿਲਦੇ ਚੱਲੀਏ ਜਾਂਦਿਆਂ ਜਾਂਦਿਆਂ, ਚੱਲ ਚੱਲੀਏ ਉਹਦੇ ਡੇਰੇ ਤੇ ਜਿੱਥੇ ਉਹਦਾ ਨਿਵਾਸ ਹੈ, ਜਿੱਥੇ ਉਹਦਾ ਘਰ ਹੈ ਮੂਲੇ ਦਾ, ਮੂਲੇ ਦੇ ਘਰ ਦੇ ਵਿੱਚ ਜਾ ਕੇ ਉਹਨੂੰ ਮਿਲ ਕੇ ਆਈਏ।
ਅਸਕੈ ਚੱਲ ਮੂਲੇ ਕੇ ਪੋਰ, ਆਏ ਖੜੇ ਬੇਦੀ ਸਿਰ ਮੋਰ।
ਬੇਦੀਆਂ ਦੇ ਕੁੱਲ ਦੇ ਸਿਰਮੌਰ ਸ਼੍ਰੋਮਣੀ ਸਰਬ ਸਰਵੋਤਮ ਸਤਿਗੁਰੂ ਏਦਾਂ ਬਚਨ ਬਿਲਾਸ ਕਰਦਿਆਂ ਕਰਦਿਆਂ ਮੂਲੇ ਦੇ ਘਰ ਦੇ ਕੋਲ ਆ ਪਹੁੰਚੇ, ਜਿੱਥੇ ਮੂਲੇ ਦੇ ਘਰ ਦਾ ਦਰਵਾਜ਼ਾ ਸੀ। ਮੂਲੇ ਦੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆ ਕੇ ਖਲੋਤੇ ਹਨ।
ਕਰਨੀ ਸਨਮੁਖ ਜਵੈ ਨਿਹਾਰੇ, ਨਿਜ ਪਤੀ ਸੋ ਅਸ ਬਚਨ ਉਚਾਰੇ।
ਅੱਗੇ ਮੂਲੇ ਦੀ ਘਰ ਵਾਲੀ, ਉਹਨੇ ਕਿਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਆਉਂਦਿਆਂ ਵੇਖ ਲਿਆ, ਪਛਾਣ ਲਿਆ ਵੀ ਇਹ ਤਾਂ ਉਹੀ ਨੇ ਜਿਹੜੇ ਪਹਿਲਾਂ ਮੇਰੇ ਪਤੀ ਨੂੰ ਆਪਣੇ ਨਾਲ ਲੈ ਗਏ ਸਨ। ਭੱਜ ਕੇ ਗਈ ਅੰਦਰ ਆਪਣੇ ਪਤੀ ਮੂਲੇ ਦੇ ਕੋਲ, ਤੇ ਮੂਲੇ ਨੂੰ ਜਾ ਕੇ ਇਹਦੀ ਘਰ ਵਾਲੀ ਕਹਿਣ ਲੱਗੀ,
ਪੂਰਬ ਗਮਨਿਓ ਜਾਏ ਸੰਗਾਰੇ, ਸੋ ਸਭ ਸਾਧੂ ਆਏ ਤਬ ਦੁਆਰੇ।
ਕਹਿਣ ਲੱਗੀ, ਪਤੀ ਦੇਵ ਜੀ, ਜਿਹਦੇ ਨਾਲ ਤੁਸੀਂ ਪਹਿਲਾਂ ਗਏ ਸੀ, ਜਿਹੜੇ ਫਕੀਰ ਤੁਹਾਨੂੰ ਪਹਿਲਾਂ ਆਪਣੇ ਨਾਲ ਲੈ ਗਏ ਸਨ, ਉਹ ਦੋਵੇਂ ਫਕੀਰ ਫੇਰ ਆਪਣੇ ਦਰਵਾਜੇ ਤੇ ਆ ਗਏ ਨੇ। ਉਹਨਾਂ ਨੂੰ ਮੈਂ ਵੇਖ ਕੇ ਆਈ ਆ ਵੀ ਉਹ ਪਹਿਲਾਂ ਵੀ ਤੁਹਾਨੂੰ ਆਪਣੇ ਨਾਲ ਧੱਕੇ ਨਾਲ ਲੈ ਗਏ ਸਨ, ਤੇ ਹੁਣ ਉਹ ਫੇਰ ਆ ਗਏ ਨੇ, ਕਿਤੇ ਫੇਰ ਨਾ ਤੁਹਾਨੂੰ ਨਾਲ ਲੈ ਜਾਣ। ਅੱਗੇ ਤੁਸੀਂ ਗਏ ਸੀ ਤੇ ਤੁਹਾਡੇ ਪਿੱਛੋਂ ਮੈਂ ਮਰ ਚੱਲੀ ਸਾਂ, ਤੋ ਚਲੋ ਅਚਨ ਚੇਤ ਅਚਾਨਕ ਤੁਸੀਂ ਆ ਗਏ ਤੇ ਮੇਰੀ ਜ਼ਿੰਦਗੀ ਬਚ ਗਈ। ਹੁਣ ਉਹ ਦੁਬਾਰਾ ਆ ਗਏ ਨੇ ਤੁਹਾਨੂੰ ਲੈਣ ਵਾਸਤੇ, ਉਹੀ ਸਾਧੂ ਨੇ ਜਿਹੜੇ ਤੁਹਾਨੂੰ ਪਹਿਲਾਂ ਆਪਣੇ ਨਾਲ ਲੈ ਕੇ ਗਏ ਸਨ।
ਘਰ ਮੈਂ ਤੁਰਨ ਦੁਰੀਏ ਜਾਈ, ਨਾਹੀਂ ਤਾਂ ਤੁਝਕੋ ਲੈ ਬੁਲਾਏ।
ਤੇ ਮੇਰੀ ਜੇ ਗੱਲ ਮੰਨੋ ਤੇ ਤੁਸੀਂ ਘਰ ਦੇ ਵਿੱਚ ਪਿਛਲੇ ਪਾਸੇ ਕਿਤੇ ਜਾ ਕੇ ਲੁਕ ਜਾਓ, ਤਾਂ ਜੋ ਇਹਨਾਂ ਫਕੀਰਾਂ ਨਾਲ ਤੁਹਾਡਾ ਮੇਲ ਨਾ ਹੋਵੇ। ਜਿਹੜੇ ਸਾਧੂ ਆਏ ਨੇ ਦੋ, ਇਹ ਤੁਹਾਨੂੰ ਮਿਲ ਨਾ ਸਕਣ ਤੇ ਤੁਹਾਡੇ ਨਾਲ ਇਹਨਾਂ ਦੀ ਮੁਲਾਕਾਤ ਨਾ ਹੋ ਸਕੇ, ਨਹੀਂ ਤਾਂ ਇਹ ਤੁਹਾਨੂੰ ਬੁਲਾ ਲੈਣਗੇ। ਜੇ ਤੁਸੀਂ ਉਹਨਾਂ ਨੂੰ ਦਿਸ ਪਏ ਤੇ ਤੁਹਾਨੂੰ ਇਹ ਬੁਲਾ ਲੈਣ, ਹੋ ਸਕਦਾ ਫੇਰ ਆਪਣੇ ਨਾਲ ਲੈ ਜਾਣ। ਇਸ ਕਰਕੇ ਪਤੀ ਦੇਵ ਜੀ, ਤੁਸੀਂ ਪਿੱਛੇ ਜਾ ਕੇ ਕਿਤੇ ਲੁਕ ਜਾਓ, ਜਿੱਥੇ ਤੁਹਾਨੂੰ ਬੁਲਾ ਕੇ ਤੁਹਾਨੂੰ ਮਿਲ ਨਾ ਸਕਣ।
ਜਦ ਪੇ ਮੂਲਾ ਪ੍ਰਭ ਕੋ ਜਾਣਤ, ਮੈਂ ਮਾਨੀ ਕੀ ਰੀਤ ਪਛਾਨਤ।
ਖਾਲਸਾ ਜੀ, ਜਦ ਮੂਲਾ ਇਹ ਜਾਣਦਾ ਹੈ ਸਤਿਗੁਰ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਜਾਣਦਾ ਵੀ ਇਹ ਤਾਂ ਦੀਨ ਦੁਨੀਆਂ ਦੇ ਮਾਲਕ ਨੇ, ਇਹ ਆਪ ਪਰਮੇਸ਼ਰ ਨੇ, ਮੂਲੇ ਨੂੰ ਕੋਈ ਦੋ ਰਾਏ ਨਹੀਂ ਹੈ। ਮੂਲੇ ਨੇ ਸਤਿਗੁਰਾਂ ਦੀ ਮਹਿਮਾ ਸਤਿਗੁਰਾਂ ਦੇ ਨਾਲ ਰਹਿ ਕੇ ਵੇਖਿਆ ਗੁਰਦੇਵ ਦੀ ਸੰਗਤ ਕਰਕੇ। ਹਾਲਾਂਕਿ ਮੂਲਾ ਸਭ ਕੁਝ ਜਾਣਦਾ ਹੈ ਕਿ ਦੀਨ ਦੁਨੀਆਂ ਦੇ ਮਾਲਕ ਨੇ, ਕਲਯੁਗ ਦੇ ਅਵਤਾਰ ਹਨ, ਫਿਰ ਵੀ ਮਤ ਤੇ ਪੜਦਾ ਪੈ ਗਿਆ, ਫਿਰ ਵੀ ਅਕਲ ਤੇ ਪੜਦਾ ਪੈ ਗਿਆ।
ਕਰਾਮਾਤ ਯੁਤ ਅੰਤਰ ਜਾਮੀ ਕਰੈ ਸੁਚੈ ਸਭ ਕਟ ਸੁਆਮੀ।
ਮੂਲਾ ਚੰਗੀ ਤਰ੍ਹਾਂ ਜਾਣਦਾ ਵੀ ਇਹ ਕਰਾਮਾਤੀ ਨੇ, ਜੋ ਚਾਹੇ ਕਰ ਸਕਦੇ ਨੇ, ਫਿਰ ਸਾਰੇ ਘਟਾਂ ਦੇ ਅੰਤਰ ਜਾਮੀ ਨੇ, ਇਹਨਾਂ ਕੋਲੋਂ ਕੋਈ ਲੁਕ ਛਿਪ ਨਹੀਂ ਸਕਦਾ। ਅੰਤਰਯਾਮੀ ਕੋਲੋਂ ਕੀ ਲੁਕਾਵਾਂਗੇ, ਜਿਹੜਾ ਸਾਰਿਆਂ ਦੇ ਅੰਦਰ ਦੀ ਜਾਣਦਾ ਉਹਦੇ ਕੋਲੋਂ ਆਪਾਂ ਕੁਝ ਲੁਕਾ ਨਹੀਂ ਸਕਦੇ। ਮੂਲਾ ਇਹ ਸਾਰੀ ਗੱਲ ਜਾਣਦਾ ਵੀ ਇਹ ਤਾਂ ਅੰਤਰਯਾਮੀ ਵੀ ਨੇ, ਸਾਰੇ ਘਟਾਂ ਦੇ ਸਵਾਮੀ ਨੇ, ਜੋ ਚਾਹੇ ਕਰ ਸਕਦੇ ਨੇ, ਸਮਰੱਥ ਨੇ।
ਤਦ ਪੇਤੀਆ ਨੇ ਮਤ ਵਿੱਚ ਲਾਈ ਤੂਰਨ ਬਰੀਓ ਸਦਨ ਮੈਂ ਜਾਏ।
ਸਾਰੀ ਮਹਿਮਾ ਚੰਗੀ ਤਰ੍ਹਾਂ ਜਾਣਦਾ ਹੈ, ਪਰ ਫਿਰ ਵੀ ਇਹਦੀ ਘਰਵਾਲੀ ਨੇ ਇਹਦੀ ਮੱਤ ਤੇ ਪੜਦਾ ਪਾ ਦਿੱਤਾ। ਸੰਗਤ ਖਾਲਸਾ ਜੀ ਜਿਹੋ ਜੀ ਮਿਲ ਜਾਏ ਨਾ, ਕਈ ਵਾਰੀ ਬੰਦਾ ਸਿਆਣਾ ਵਿਆਣਾ ਬੰਦਾ ਮਾੜੀ ਸੰਗਤ ਵਿੱਚ ਪੈ ਕੇ ਉਹਨਾਂ ਦਾ ਅਸਰ ਕਬੂਲ ਕਰ ਲੈਂਦਾ। ਮੂਲੇ ਨੂੰ ਸਾਰਾ ਕੁਝ ਪਤਾ ਸੀ ਸਤਿਗੁਰਾਂ ਬਾਰੇ ਵੀ ਅੰਤਰਜਾਮੀ ਨੇ, ਸਮਰੱਥ ਨੇ, ਕਰਨ ਕਰਾਵਣ ਹਾਰ ਨੇ, ਪਰ ਆਪਣੀ ਘਰਵਾਲੀ ਨੇ ਸੰਗਤ ਕਰਕੇ ਕਹਿੰਦੇ ਇਹਦੀ ਮੱਤ ਵਿਚਲਿਤ ਹੋ ਗਈ, ਆਪਣੀ ਇਸਤਰੀ ਦੀ ਸੰਗਤ ਕਰਕੇ ਇਹਦੀ ਮੱਤ ਵਿਚਲਾਏਮਾਨ ਹੋ ਗਈ। ਔਰ ਉਸੇ ਵੇਲੇ ਆਪਣੇ ਘਰ ਦੇ ਵਿੱਚ ਸਤਿਗੁਰਾਂ ਨੂੰ ਮਿਲਣ ਦੀ ਬਜਾਏ ਘਰ ਦੇ ਪਿਛਲੇ ਪਾਸੇ ਲੁਕਣ ਵਾਸਤੇ ਚਲਾ ਗਿਆ।
ਗੋ ਮੈਂ ਸ਼ੁਸ਼ਕ ਪਰੇ ਜੇ ਥਾਈ ਬਡੋ ਤਿਮਰ ਤੈਂਦੇ ਦੁਰਾਏ।
ਪਿਛਲੇ ਪਾਸੇ ਦੇ ਘਰ ਦੇ ਇੱਕ ਗੋਬਰਾਂ ਨੂੰ ਪੱਥਣ ਵਾਲਾ ਵੱਡਾ ਸਾਰਾ ਗੁਬਾਰਾ ਬਣਿਆ ਹੋਇਆ, ਉਸ ਗੁਹਾਰੇ ਦੇ ਵਿੱਚ ਜਾ ਕੇ ਲੁਕ ਗਿਆ। ਉਹਦੇ ਵਿੱਚ ਅੱਗੇ ਬੜਾ ਘੁੱਪ ਹਨੇਰਾ ਸੀ, ਕੁਝ ਦਿਸਦਾ ਨਹੀਂ ਸੀ, ਤੇ ਮਿੱਟੀ ਦਾ ਤੇ ਜਾਨਵਰਾਂ ਦੇ ਗੋਬਰ ਦੇ ਨਾਲ ਲਿਪ ਕੇ ਉਹ ਗੁਬਾਰਾ ਬਣਾਇਆ ਹੋਇਆ, ਪਾਥੀਆਂ ਉਹਦੇ ਚ ਰੱਖੀਆਂ ਹੋਈਆਂ, ਤੇ ਪਾਥੀਆਂ ਵਾਲੇ ਉਸ ਗੁਹਾਰੇ ਦੇ ਵਿੱਚ ਜਾ ਕੇ ਇਹ ਮੂਲਾ ਲੁਕ ਗਿਆ। ਵਿੱਚ ਹਨੇਰਾ ਸੀ, ਕੁਝ ਨਜ਼ਰ ਨਹੀਂ ਸੀ ਆਉਂਦਾ।
ਸ਼੍ਰੀ ਨਾਨਕ ਜੀ ਜਾਨੀ ਬਿਦ ਸਾਈ ਮੂਲੇ ਮੂਲੇ ਉੱਚ ਅਲਾਏ।
ਅੰਤਰਯਾਮੀ ਸਤਿਗੁਰੂ ਜੀ ਸਭ ਕੁਝ ਜਾਣੀ ਜਾਣ ਜਾਣ ਗਏ ਕਿ ਮੂਲਾ ਪਿੱਛੇ ਜਾ ਕੇ ਲੁਕ ਗਿਆ ਗੁਹਾਰੇ ਦੇ ਵਿੱਚ। ਮਹਾਰਾਜ ਜੀ ਦਰਵਾਜੇ ਤੇ ਆਣ ਖਲੋਤੇ ਤੇ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ ਸਤਿਗੁਰਾਂ ਨੇ। ਮਹਾਰਾਜ ਜੀ ਨੇ ਆਖਿਆ, ਉਹ ਮੂਲਿਆ ਬਾਹਰ ਆ ਤੈਨੂੰ ਮਿਲਣ ਆਏ ਆ। ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ ਚਾਰ ਵਾਰੀ ਸਤਿਗੁਰਾਂ ਨੇ ਆਵਾਜ਼ ਮਾਰੀ, ਮੂਲਿਆ ਬਾਹਰ ਆ, ਅਸੀਂ ਤੈਨੂੰ ਮਿਲਣ ਵਾਸਤੇ ਆਏ ਆ, ਸਿਰਫ ਤੈਨੂੰ ਮਿਲ ਕੇ ਹੀ ਜਾਣਾ, ਹੋਰ ਸਾਡਾ ਤੇਰੇ ਨਾਲ ਕੋਈ ਕੰਮ ਨਹੀਂ। ਸਤਿਗੁਰਾਂ ਨੇ ਇਸ ਤਰ੍ਹਾਂ ਤਿੰਨ ਚਾਰ ਵਾਰੀ ਆਵਾਜ਼ਾਂ ਮਾਰੀਆਂ।
ਸੁਣੀ ਗੁਹਾਰ ਨਾਰ ਨਿਜ ਕਾਨਾ ਪ੍ਰਭ ਕੇ ਸਨਮੁਖ ਬਚਨ ਬਖਾਨਾ।
ਮੂਲਾ ਪਿਛਲੇ ਪਾਸੇ ਗੁਹਾਰੇ ਦੇ ਵਿੱਚ ਜਾ ਕੇ ਲੁਕਿਆ ਹੋਇਆ, ਉਹ ਨਹੀਂ ਬਾਹਰ ਨਿਕਲਿਆ, ਤੇ ਇਹਦੀ ਘਰਵਾਲੀ ਬਾਹਰ ਆਈ, ਉਹਨੇ ਆਵਾਜ਼ ਸੁਣੀ ਤੇ ਬਾਹਰ ਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੋਲ ਕੇ ਸਨਮੁਖ ਜਵਾਬ ਦੇ ਕੇ ਝੂਠ ਬੋਲਿਆ।
ਜਿਸੈ ਪੁਕਾਰੇ ਸੋਲੈ ਥੰਮ ਕਾਜ ਕਰਨ ਗਮਨਿਓ ਕਿਤ ਗ੍ਰਾਮੋ।
ਕਹਿਣ ਲੱਗੇ, ਸੰਤ ਜੀ ਜਿਨ੍ਹਾਂ ਨੂੰ ਤੁਸੀਂ ਆਵਾਜ਼ਾਂ ਮਾਰਦੇ ਹੋ, ਘਰ ਨਹੀਂ ਹੈ ਇਸ ਵਕਤ, ਸੱਚੇ ਸਾਹਿਬ ਮਾਲਕ ਦੇ ਅੱਗੇ ਜਿਨ੍ਹਾਂ ਕੋਲੋਂ ਕੋਈ ਗੱਲ ਲੁਕੀ ਨਹੀਂ ਰਹਿ ਸਕਦੀ, ਇਹ ਮਤ ਦੀ ਹੌਲੀ ਇਸਤਰੀ ਨੇ ਉਸ ਵੇਲੇ ਸਤਿਗੁਰਾਂ ਦੇ ਸਾਹਮਣੇ ਝੂਠ ਬੋਲਿਆ। ਝੂਠ ਬੋਲਦਿਆਂ ਕਹਿਣ ਲੱਗੀ, ਜੀ ਉਹ ਤਾਂ ਹੈ ਨਹੀਂ ਜਿਨ੍ਹਾਂ ਨੂੰ ਤੁਸੀਂ ਆਵਾਜ਼ਾਂ ਮਾਰਦੇ ਹੋ, ਉਹ ਤਾਂ ਕਿਸੇ ਕੰਮ ਵਾਸਤੇ ਬਾਹਰ ਗਏ ਹੋਏ ਨੇ।
ਦੁਏਰਾ ਸੁਣ ਕੇ ਸ਼੍ਰੀ ਗੁਰੂ ਬਚ ਕਹਿਓ ਬੇਮੁਖ ਕਰਮ ਬਹੀਨ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਵੀ ਮੂਲਾ ਤਾਂ ਬੇਮੁਖ ਹੋ ਗਿਆ, ਉਹਦਾ ਵੀ ਕੋਈ ਦੋਸ਼ ਨਹੀਂ, ਉਹਦੇ ਕਰਮ ਮਾੜੇ ਹਨ, ਜੇ ਹੈ ਨਹੀਂ ਤੇ ਫਿਰ ਹੈ ਹੀ ਨਹੀਂ, ਸੁਭਾਵਕ ਹੀ ਬਚਨ ਹੋਇਆ, ਇੱਥੇ ਕੋਈ ਸਰਾਪ ਨਹੀਂ ਦਿੱਤਾ ਮੇਰੇ ਸਤਿਗੁਰਾਂ ਨੇ। ਸਤਿਗੁਰੂ ਜੀ ਕਦੇ ਕਿਸੇ ਨੂੰ ਸਰਾਪ ਨਹੀਂ ਦਿੰਦੇ। ਮਹਾਰਾਜ ਉਹ ਬਚਨ ਕਹਿੰਦੇ ਨੇ ਜੋ ਹੋਣਾ, ਜੋ ਆਉਣ ਵਾਲੇ ਸਮੇਂ ਚ ਵਰਤਣਾ, ਸਰਾਪ ਨਹੀਂ ਦਿੱਤਾ ਸਤਿਗੁਰਾਂ ਨੇ, ਸੁਭਾਵਕ ਹੀ ਬਚਨ ਕੀਤਾ, ਮੂਲਾ ਬੇਮੁਖ ਹੋ ਗਿਆ, ਕਰਮਾਂ ਤੋਂ ਵਿਹੂਣਾ ਹੈ, ਅਸੀਂ ਉਹਨੂੰ ਮਿਲਣ ਆਏ ਆ ਤੇ ਉਹ ਸਾਨੂੰ ਮਿਲਣ ਦੀ ਬਜਾਏ ਅੰਦਰ ਜਾ ਕੇ ਲੁੱਕ ਬੈਠਾ ਹੈ।
ਹਮ ਆਏ ਤੁਝ ਮਿਲਣ ਕੋ ਛਪਨ ਸਦਨ ਮੈਂ ਕੀਨ।
ਮਹਾਰਾਜ ਜੀ ਨੇ ਆਖਿਆ ਉਹ ਮੂਲਿਆ ਅਸੀਂ ਤਾਂ ਸਿਰਫ ਤੈਨੂੰ ਮਿਲਣ ਨਹੀਂ ਆਏ ਸੀ ਵੀ ਤੂੰ ਸਾਡਾ ਸੰਸਾਰੀ ਮਿੱਤਰ ਹੈ, ਪਰ ਤੂੰ ਸਾਨੂੰ ਮਿਲਣ ਦੀ ਬਜਾਏ ਆਪਣੇ ਘਰ ਦੇ ਵਿੱਚ ਪਿੱਛੇ ਜਾ ਕੇ ਲੁੱਕ ਗਿਆ, ਸਾਡੇ ਤੋਂ ਬੇਵਕ ਹੋ ਗਿਆ। ਏਦਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਦਿੱਤਾ, ਇਹ ਬਚਨ ਮਹਾਰਾਜ ਜੀ ਨੇ ਉਚਾਰਨ ਕੀਤੇ।
ਜੀਵਨ ਝੂਠ ਮਰਨ ਸੱਚ ਕਹੀ, ਮੂਡ ਮਤੀ ਪਰ ਭੇਦ ਨਾ ਲੈ।
ਮਹਾਰਾਜ ਜੀ ਕਹਿੰਦੇ ਮੂਲਿਆ ਤੂੰ ਉਹੀ ਹੈ ਜਿਹੜਾ ਲਿਖ ਕੇ ਸਾਨੂੰ ਭੇਜਿਆ ਸੀ ਕਿ ਜੀਵਣਾ ਝੂਠ ਤੇ ਮਰਨਾ ਸੱਚ, ਤੇ ਆਪਣੇ ਕਹੇ ਤੇ ਯਕੀਨ ਨਹੀਂ ਕਰਦਾ ਜੋ ਤੂੰ ਲਿਖਿਆ ਸੀ ਕਿਹਾ ਸੀ ਉਹਦੇ ਤੇ ਤੇਰਾ ਵਿਸ਼ਵਾਸ ਨਹੀਂ। ਤੂੰ ਤਾਂ ਕਹਿੰਦਾ ਸੀ ਵੀ ਜੀਵਣਾ ਝੂਠ ਹੈ ਤੇ ਮਰਨਾ ਸੱਚ ਹੈ, ਪਰ ਹੇ ਮੂਰਖ ਮਤ ਵਾਲਿਆ ਮੂਲਿਆ ਤੂੰ ਇਸ ਗੱਲ ਦੇ ਅਸਲ ਭੇਦ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ, ਇਹਦਾ ਭੇਦ ਇਹਦਾ ਰਹੱਸ ਤੂੰ ਚੰਗੀ ਤਰ੍ਹਾਂ ਨਹੀਂ ਜਾਣ ਸਕਿਆ।
ਕਹੇ ਨਾਰ ਕੇ ਦੁਰਯੋ ਅਗਾਰਾ ਅਸ ਕੈ ਬੋਰ ਸਲੋਕ ਉਚਾਰਾ।
ਆਪਣੀ ਘਰ ਵਾਲੀ ਦੇ ਆਖੇ ਲੱਗ ਕੇ ਘਰ ਵਿੱਚ ਲੁੱਕ ਬੈਠਾ, ਸਾਨੂੰ ਮਿਲਣ ਦੀ ਬਜਾਏ ਪਿੱਛੇ ਜਾ ਲੁਕਿਆ, ਤੇ ਤੇਰੀ ਘਰ ਵਾਲੀ ਆ ਕੇ ਸਾਡੇ ਕੋਲ ਝੂਠ ਬੋਲ ਕੇ ਇਹ ਕਹਿੰਦੀ ਆ ਵੀ ਉਹ ਤਾਂ ਹੈਣ ਨਹੀਂ ਘਰ, ਉਹ ਤਾਂ ਬਾਹਰ ਕਿਸੇ ਕੰਮ ਗਏ ਹੋਏ ਨੇ, ਸਾਨੂੰ ਪਤਾ ਤੂੰ ਇੱਥੇ ਹੀ ਹੈ, ਪਰ ਤੇਰੀ ਘਰ ਵਾਲੀ ਝੂਠ ਬੋਲ ਰਹੀ ਹੈ ਔਰ ਤੂੰ ਉਹਦੇ ਪਿੱਛੇ ਲੱਗ ਕੇ ਸਾਨੂੰ ਮਿਲਣ ਦੀ ਬਜਾਏ ਘਰ ਦੇ ਵਿੱਚ ਲੁੱਕ ਬੈਠਾ। ਇਹ ਬਚਨ ਕਹਿ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਪਵਿੱਤਰ ਪਾਵਨ ਸਲੋਕ ਉਚਾਰਨ ਕੀਤਾ। ਸਲੋਕ ਵਿੱਚ ਮਹਾਰਾਜ ਜੀ ਨੇ ਇੱਕ ਪਵਿੱਤਰ ਉਪਦੇਸ਼ ਜਿਹੜਾ ਸੰਸਾਰ ਦੇ ਸਮਗਰ ਮਨੁੱਖਤਾ ਵਾਸਤੇ ਸਾਂਝਾ ਹੈ ਉਹ ਸਰਬ ਸਾਂਝਾ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ।
ਸਲੋਕ ਨਾਲ ਕਿਰਾਣਾ ਦੋਸਤੀ ਕੂੜੈ ਕੁੜੀ ਪਾਏ।
ਕਿਰਾੜਾ ਕਹਿੰਦੇ ਨੇ ਸੰਸਾਰੀ ਬੰਦੇ ਨੂੰ, ਦੁਨਿਆਵੀ ਬੰਦੇ ਨੂੰ ਜਿਹਦੀ ਬਿਰਤੀ ਸੰਸਾਰੀ ਹੋਵੇ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਸੰਸਾਰੀ ਦੋਸਤ ਨੇ, ਸੰਸਾਰੀ ਲੋਕਾਂ ਦੇ ਨਾਲ ਜਿਹੜੀ ਦੋਸਤੀ ਹੈ ਉਹ ਝੂਠੀ ਹੈ, ਕੂੜਾ ਕੂੜੀ ਪਾਏ। ਤੇ ਕਹਿੰਦੇ ਝੂਠੇ ਲੋਕ ਹੀ ਝੂਠੇ ਸੰਸਾਰੀ ਬੰਦਿਆਂ ਦੇ ਨਾਲ ਦੋਸਤੀ ਪਾਉਂਦੇ ਨੇ, ਮਿੱਤਰਤਾ ਪਾਉਂਦੇ ਹਨ।
ਮਰਨ ਨਾ ਜਾਪੈ ਮੂਲਿਆ ਆਵੇ ਕਿਤੇ ਥਾਏ।
ਮੂਲਿਆ ਤੂੰ ਆਪਣਾ ਮਰਨਾ ਨੀ ਜਾਣਿਆ, ਉਦਾਂ ਲਿਖ ਤਾਂ ਦਿੱਤਾ ਵੀ ਮਰਨਾ ਸੱਚ, ਪਰ ਅਸਲ ਗੱਲ ਨੂੰ ਨੀ ਜਾਣਿਆ ਵੀ ਮੇਰਾ ਵੀ ਮਰਨਾ ਇੱਕ ਦਿਨ ਆਉਣਾ, ਇੱਕ ਦਿਨ ਮੇਰੀ ਵੀ ਮੌਤ ਆਉਣੀ ਹੈ। ਕਹਿੰਦੇ ਉਸ ਮੌਤ ਦੇ ਭਾਵ ਨੂੰ ਤੂੰ ਮੂਲਿਆ ਨਹੀਂ ਜਾਣਿਆ ਕਿ ਆਵਾ ਕਿਤੇ ਥਾਏ, ਕਿ ਕਿਸ ਥਾਂ ਤੂੰ ਚੱਲ ਕੇ ਆਇਆ, ਉਸ ਗੱਲ ਦੇ ਭੇਦ ਨੂੰ ਵੀ ਤੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ, ਨਹੀਂ ਜਾਣ ਸਕਿਆ।
ਚੌਪਈ ਇਸ ਬਿਦ ਕਹਿ ਮਕਰਨ ਦੀ ਬਦਨਾ, ਚਲੇ ਪੀਠ ਦੇ ਕਰ ਨਿਜ ਸਦਨਾ।
ਕਮਲ ਦੇ ਮੁਖ ਵਰਗੇ ਸੁੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਇਹ ਸਲੋਕ ਉਚਾਰਿਆ ਤੇ ਬਚਨ ਕਹਿ ਕੇ ਮੂਲੇ ਦੇ ਘਰ ਵੱਲ ਪਿੱਠ ਕਰਕੇ ਸਤਿਗੁਰੂ ਜੀ ਇੱਥੋਂ ਚੱਲ ਪਏ। ਹੁਣ ਜਿਹਦੇ ਵੱਲ ਸਤਿਗੁਰੂ ਪਿੱਠ ਕਰ ਲੈਣ ਉਹਦੇ ਵਾਸਤੇ ਦੁਨੀਆਂ ਦੀ ਸਾਰੀ ਕਾਇਨਾਤ ਕਰੋਪੀ ਹੋ ਜਾਂਦੀ ਹੈ। ਜਿਹਦੇ ਵੱਲ ਗੁਰੂ ਪਿੱਠ ਕਰ ਲਏ ਉਹਦੇ ਵਾਸਤੇ ਤਾਂ ਸਾਰੀ ਕਾਇਨਾਤ ਗੁਰੂ ਖਾਲਸਾ ਜੀ ਫਿਰ ਦੁਖਦਾਈ ਹੋ ਜਾਂਦੀ ਹੈ। ਮੇਰੇ ਸਤਿਗੁਰਾਂ ਨੇ ਮੂਲੇ ਦੇ ਘਰ ਵੱਲ ਪਿੱਠ ਕੀਤੀ ਤੇ ਵਾਪਸ ਪਿੱਛੇ ਨੂੰ ਚੱਲ ਪਏ।
ਤੇ ਸੁਖੇ ਨਿਸ਼ਾਮ ਨਾਗ ਤੈ ਨਿਕਸਾ, ਤਿਮਰ ਬਿਖੈ ਮੂਲੇ ਕੋ ਦਸਾ।
ਕਹਿੰਦੇ ਉਸੇ ਗੁਹਾਰੇ ਵਿੱਚ ਜਿੱਥੇ ਮੂਲਾ ਲੁਕਿਆ ਬੈਠਾ ਸੀ, ਸਤਿਗੁਰਾਂ ਦੇ ਮੂੰਹ ਫੇਰਨ ਦੀ ਦੇਰੀ ਸੀ ਕਿ ਇੱਕ ਭਿਆਨਕ ਕਾਲਾ ਸ਼ਾਹ ਸੱਪ ਨਿਕਲਿਆ, ਹਨੇਰਾ ਹੋਣ ਕਰਕੇ ਇਹਨੂੰ ਨਜ਼ਰ ਨਹੀਂ ਆਇਆ। ਉਸ ਸੱਪ ਨੇ ਮੂਲੇ ਨੂੰ ਡੰਗ ਮਾਰ ਲਿਆ, ਉਸ ਸੱਪ ਨੇ ਮੂਲੇ ਨੂੰ ਡੱਸ ਲਿਆ। ਬੜਾ ਜ਼ਹਿਰੀਲਾ ਨਾਗ ਸੀ, ਉਸ ਨਾਗ ਦਾ ਡੱਸਿਆ ਹੋਇਆ ਮੂਲਾ।
ਹਾਏ ਹਾਏ ਕਰ ਬਾਹਰ ਆਇਓ, ਨਿਜ ਨਾਰੀ ਤੋਂ ਬੈਨ ਉਲਾਇਓ।
ਸੱਪ ਨੇ ਡੱਸਿਆ ਤੇ ਮੂੰਹ ਹਾਏ ਹਾਏ ਦੁਹਾਈ ਪਾਉਂਦਾ ਹੋਇਆ ਉਹ ਗੁਹਾਰੇ ਦੇ ਥਾਪੀਆਂ ਵਾਲੇ ਗੁਹਾਰੇ ਵਿੱਚੋਂ ਬਾਹਰ ਨਿਕਲ ਕੇ ਆਇਆ, ਜਿੱਥੇ ਪਾਥੀਆਂ ਪੱਥੀਆਂ ਹੋਈਆਂ ਉਥੋਂ ਨਿਕਲ ਕੇ ਬਾਹਰ ਆਇਆ। ਤੇ ਬਾਹਰ ਆ ਕੇ ਹਾਏ ਹਾਏ ਕਰਦਾ ਹੋਇਆ ਆਪਣੀ ਘਰਵਾਲੀ ਨੂੰ ਗਾਲਾਂ ਕੱਢਦਾ ਹੈ, ਆਪਣੀ ਘਰਵਾਲੀ ਨੂੰ ਬੋਲ ਕੇ ਕਹਿੰਦਾ ਹੈ,
ਕਰਮਹੀਣ ਤੈ ਮੋਕੋ ਮਾਰਿਓ, ਚੜੀ ਸੀਸ ਮਵ ਜੀਵ ਬਿਦਾਰੀਓ।
ਬੋਲਿਆ ਮੂਲਾ ਕਹਿਣ ਲੱਗਾ ਇਹ ਭਾਗਾ ਮਾਰੀਏ ਤੂੰ ਮੈਨੂੰ ਮਾਰ ਦਿੱਤਾ ਹੈ, ਜੇ ਮੈਂ ਉਹਨਾਂ ਨੂੰ ਮਿਲ ਲੈਂਦਾ ਮੇਰਾ ਕੀ ਵਿਗੜਨਾ ਸੀ, ਪਰ ਤੂੰ ਮੇਰੀ ਮੱਤ ਤੇ ਸਵਾਰ ਹੋ ਗਈ, ਮੇਰੀ ਮੱਤ ਤੇ ਪਰਦਾ ਪਾ ਦਿੱਤਾ ਹੈ। ਆ ਵੇਖ ਭਿਆਨਕ ਸੱਪ ਨੇ ਮੈਨੂੰ ਡਸ ਲਿਆ, ਇਹ ਕਰਮਾ ਹੀਣੀਏ ਕਰਮਾ ਮਾਰੀਏ ਤੂੰ ਮੈਨੂੰ ਮਾਰਿਆ, ਮੇਰੀ ਮੌਤ ਦਾ ਕਾਰਨ ਤੂੰ ਬਣੀ ਹੈ।
ਕਿਤ ਦਿਸ਼ਗਮ ਨੇ ਦਿਓ ਬਤਾਈ ਆਪਣੇ ਗੁਣੈ ਲਿਓ ਬਖਸ਼ਾਏ।
ਇਹ ਦੱਸ ਸਤਿਗੁਰੂ ਜੀ ਕਿਸ ਪਾਸੇ ਗਏ ਨੇ, ਕਿੱਧਰ ਨੂੰ ਗਏ ਨੇ, ਮੈਂ ਉਹਨਾਂ ਕੋਲੋਂ ਆਪਣਾ ਗੁਨਾਹ ਬਖਸ਼ਾ ਲਵਾਂ, ਆ ਜਿਹੜੀ ਬੇਮੁਖਤਾ ਮੈਂ ਧਾਰਨ ਕੀਤੀ ਆ ਉਹਨਾਂ ਕੋਲੋਂ ਬਖਸ਼ੰਦ ਸਤਿਗੁਰਾਂ ਕੋਲੋਂ ਬਖਸ਼ਾ ਲਵਾਂ।
ਤੇ ਖਿਨ ਮੂਰਛਾ ਪਈ ਦੇਈ ਬੋਲਨ ਕੀ ਸੁਧਰਈ ਨਾ ਕੇਈ।
ਸੱਪ ਬੜਾ ਜ਼ਹਿਰੀਲਾ ਸੀ ਖਾਲਸਾ ਜੀ, ਤੇ ਮੂਲਾ ਇਹ ਗੱਲਾਂ ਕਰਦਾ ਕਰਦਾ ਬੇਹੋਸ਼ ਹੋ ਕੇ ਡਿੱਗ ਪਿਆ, ਉਹਨੂੰ ਸੋਝ ਹੀ ਨਾ ਰਹੀ, ਮੂਰਛਤ ਹੋ ਕੇ ਬੇਹੋਸ਼ ਹੋ ਕੇ ਮੂਲਾ ਜ਼ਮੀਨ ਤੇ ਡਿੱਗ ਪਿਆ, ਬੋਲਣ ਦੀ ਵੀ ਕੋਈ ਸੁਧ ਨਾ ਰਹੀ।
ਨਗਰ ਬਿਖੈ ਪ੍ਰਗਟਿਓ ਸੋ ਬਿਰਤੰਤਾ ਮੂਲੇ ਕਰ ਗਏ ਪੂਰਨ ਸੰਤਾ।
ਆਂਢ ਗੁਆਂਢ ਉਸੇ ਵੇਲੇ ਸਾਰੇ ਪਾਸੇ ਗੱਲ ਪਸਰ ਗਈ ਵੀ ਮੂਲੇ ਨੂੰ ਸੱਪ ਨੇ ਡਸ ਲਿਆ, ਪਤਾ ਲੱਗਾ ਵੀ ਕਿਵੇਂ ਡਸਿਆ ਕੀ ਕਾਰਨ ਹੋਇਆ, ਸਾਰੇ ਬਿਰਤੰਤ ਦਾ ਪਤਾ ਲੱਗਾ ਕਿ ਮੂਲੇ ਦੇ ਘਰ ਇੱਕ ਮਹਾਂਪੁਰਖ ਮੂਲੇ ਨੂੰ ਮਿਲਣ ਆਏ ਸਨ, ਇੱਕ ਸਾਈ ਲੋਕ ਸੰਤ ਉਹਨੂੰ ਮਿਲਣ ਵਾਸਤੇ ਆਏ ਸਨ, ਪਰ ਉਹ ਨਹੀਂ ਮਿਲਿਆ।
ਮਿਲਿਓ ਨਾ ਕਰ ਅਭਲਾਖੇ।
ਮੂਲੇ ਦੀ ਮੱਤ ਤੇ ਉਹਦੀ ਘਰ ਵਾਲੀ ਨੇ ਪਰਦਾ ਪਾ ਦਿੱਤਾ ਤੇ ਉਹ ਮਿਲ ਨਹੀਂ ਸਕਿਆ ਉਹਨਾਂ ਨੂੰ, ਜਿਹੜੇ ਪੂਰਨ ਸੰਤ ਬਲੀ ਸੰਤ ਮਿਲਣ ਆਏ ਸਨ ਉਹਨਾਂ ਨੂੰ ਮਿਲ ਨਹੀਂ ਸਕਿਆ ਮੂਲਾ, ਇਸ ਕਰਕੇ ਮੂਲੇ ਦੀ ਮੱਤ ਤੇ ਪਰਦਾ ਪੈ ਗਿਆ ਤੇ ਉਹਨਾਂ ਮਹਾਂਪੁਰਖਾਂ ਤੋਂ ਬੇਮੁਖ ਹੋ ਗਿਆ।
ਕਰੀ ਅਵਗਿਆ ਸਰਪ ਚਬਾਇਓ ਬੋਲਤ ਨਹੀਂ ਗਿਰਿਓ ਮੂਰਛਾਇਓ।
ਇਹਨੇ ਮਹਾਂਪੁਰਖਾਂ ਦੀ ਅਵਗਿਆ ਕੀਤੀ, ਘਰ ਆਏ ਮਹਾਂਪੁਰਖਾਂ ਨੂੰ ਮਿਲਣ ਦੀ ਬਜਾਏ ਘਰ ਜਾ ਕੇ ਲੁਕ ਗਿਆ ਗੁਹਾਰੇ ਦੇ ਵਿੱਚ ਜਾ ਕੇ, ਉਸੇ ਗੁਹਾਰੇ ਦੇ ਵਿੱਚੋਂ ਕਹਿੰਦੇ ਸੱਪ ਨੇ ਭਿਆਨਕ ਸੱਪ ਨੇ ਡਸ ਲਿਆ, ਜਿਸ ਦਾ ਡਸਿਆ ਹੋਇਆ ਹੁਣ ਮੂਲਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗਿਆ ਪਿਆ। ਇਹ ਬਿਰਤੰਤ ਸਾਰੇ ਨਗਰ ਚ ਪ੍ਰਗਟ ਹੋ ਗਿਆ, ਆਂਢ ਗੁਆਂਢ ਵਿੱਚ ਸਾਰੇ ਪਾਸੇ ਗੱਲ ਪਸਰ ਗਈ, ਉਹ ਲੋਕ ਸਾਰੇ ਇਕੱਠੇ ਹੋ ਕੇ ਮੂਲੇ ਦੇ ਘਰ ਆਏ ਹਨ।
ਸ਼੍ਰੀ ਗੁਰ ਵਹਿਰ ਨਗਰ ਤੇ ਆਏ ਬੈਠੇ ਦੇਖ ਰੁਚਰ ਇੱਕ ਥਾਏ।
ਇੱਧਰ ਸਤਿਗੁਰੂ ਜੀ ਨਗਰ ਸਿਆਲਕੋਟ ਤੋਂ ਬਾਹਰ ਵਾਰ ਇੱਕ ਸੋਹਣੀ ਜੀ ਥਾਂ ਵੇਖੀ ਤੇ ਉੱਥੇ ਜਾ ਕੇ ਬੈਠ ਗਏ। ਖਾਲਸਾ ਜੀ ਉੱਥੇ ਸਿਆਲਕੋਟ ਤੋਂ ਬਾਹਰ ਵਾਰ ਅੱਜ ਵੀ ਉੱਥੇ ਗੁਰ ਅਸਥਾਨ ਬਣਿਆ ਹੋਇਆ ਹੈ, ਗੁਰਦੁਆਰਾ ਸ੍ਰੀ ਬੇਰ ਸਾਹਿਬ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨ ਪਏ, ਸਿਆਲਕੋਟ ਜ਼ਿਲ੍ਹੇ ਦੇ ਨਾਲ ਨਗਰ ਦੇ ਨਾਲ ਹੀ। ਉੱਥੇ ਕਹਿਣ ਲੱਗੇ ਸਤਿਗੁਰੂ ਜੀ ਬਾਹਰ ਵਾਰ ਨਗਰ ਦੇ ਡੇਰਾ ਕੀਤਾ ਹੋਇਆ ਤੇ ਬਾਹਰ ਆ ਕੇ ਸਤਿਗੁਰੂ ਜੀ ਬੈਠੇ ਨੇ, ਉਸ ਪਾਸੇ ਲੋਕ ਭੱਜ ਭੱਜ ਕੇ ਸਤਿਗੁਰਾਂ ਦੇ ਕੋਲ ਆਉਣ ਲੱਗੇ।
ਬ੍ਰਿੰਦ ਲੋਕ ਤੇ ਸਦਨ ਸਿਧਾਰੇ ਮਿਲੇ ਪਰਸ ਪਰ ਬਚਨੀ ਉਚਾਰੇ।
ਜਿੰਨੇ ਲੋਕ ਸੀ ਸਾਰੇ ਆਪਸ ਵਿੱਚ ਮਿਲ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ ਵੀ ਹੁਣ ਕੀ ਕਰੀਏ, ਮੂਲੇ ਨੇ ਤਾਂ ਬੜਾ ਵੱਡਾ ਅਪਰਾਧ ਕੀਤਾ, ਇਹਨੇ ਤਾਂ ਬੜਾ ਵੱਡਾ ਗੁਨਾਹ ਕੀਤਾ, ਉਹਨਾਂ ਮਹਾਂਪੁਰਖਾਂ ਤੋਂ ਬੇਮੁਖ ਹੋ ਕੇ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ। ਇਸ ਤਰ੍ਹਾਂ ਸਾਰੇ ਲੋਕ ਇਕੱਠੇ ਹੋ ਕੇ ਮੂਲੇ ਦੇ ਘਰ ਚ ਖਲੋਤੇ ਵਿਚਾਰਾਂ ਕਰ ਰਹੇ ਨੇ। ਬਖਸ਼ ਲੈਣ
ਅਸ ਕਹਿਤਾ ਏ منچ پر پائے چتر لوک سر لین اٹھائے.
کہہ کے نہ مولے نو ایک پلنگے تے پا لیا, چار لوکاں نے رل کے کٹھیا ہو کے وہ پلنگا چوک لیا, کیونکہ مولا تا بے ہوش سی بے سدھ سی, یہ شریر چک کے انہوں نے پلنگے تے پا کے پلنگا چک لیا, تے پلنگا چک کے چار لوگ چل پئے.
گمن کین تد دش نر برندا جتے سنے شرون سک کندا.
نگر دے بہت سارے پتونتے سجن, بہت سارے نگر نواسی اکٹھے ہو کے نال چل پئے. کس پاسے؟ جدھر گرو نانک صاحب بیٹھے سن, جتھے دین دنیا دے والی تن گرو نانک صاحب جی مہاراج جی دا آسن سی, اوتھے ستگراں نوں ملن واسطے مہاراج جی کولوں مولے دی کیتی خطا بخشاون واسطے اے لوگ اکٹھے ہو کے مولے دا شریر لے کے چل پئے ہن.
نندا مولے کی سب کری شری نانک کو سجت اچرے.
لوگ نے سب گرو نانک صاحب دی اپما کر دے, مہاراج گرو نانک صاحب دی وڈیائی کر دے تے مولے دی نندا کر دے کہ مولے نے بڑا ماڑا کیتا, مولے نے بڑا پیڑا کرم کیتا, بھی ایڈے وڈے مہاپرکھاں تو بے مکھ ہو گیا. وہ تاں بڑے مہاپرکھ ولی ست گرو نے, انہاں نوں تاں مسلمان بھی پیر جان کے پوجدے نے, ہندو گرو جان کے آراد دے نے, سارے مت جنہاں دے چرناں چ چکدے نے, مولے نوں انہاں تو بے مکھتائی کیتی ہے. ادا لوک مولے دی نندا کردے اور ستگرو گرو نانک صاحب دی اپما کردے ہن.
رنگ رائے جن سدھ سن پائی مارگ بکھے ملے سب تائی.
نگر وچ پویں کوئی امیر ہے پویں کوئی پکھاری غریب ہے, جنوں بھی پتا لگا بھی گرو نانک صاحب آئے نے, وہ سب اکٹھے ہو کے دوڑ دوڑ کے بھج بھج کے رلدے نے نال, اور مہاراج گرو نانک صاحب جی دے درشن کرن واسطے باہر آ رہے نے.
ਪਾਰੀ ਸਭ ਚਲ ਆਏ ਗੁਰੂ ਅਗਾਰੀ.
ਮੂਲੇ ਦੇ ਸਰੀਰ ਦੇ ਨਾਲ ਜਿਹੜਾ ਬੇਹੋਸ਼ ਹੋਇਆ ਪਿਆ ਸੀ, ਇਹਦੀ ਲੋਥ ਦੇ ਨਾਲ ਨਾਲ ਬੜੀ ਦੁਨੀਆਂ ਇਕੱਠੀ ਹੋ ਕੇ ਚੱਲ ਪਈ ਕਿ ਅਸੀਂ ਸਭ ਚੱਲ ਕੇ ਗੁਰੂ ਨਾਨਕ ਸਾਹਿਬ ਨੂੰ ਮਿਲੀਏ, ਮਹਾਰਾਜ ਜੀ ਕੋਲੋਂ ਆਪਣੀਆਂ ਭੁੱਲਾਂ ਬਖਸ਼ਾਈਏ. ਕਹਿੰਦੇ ਏਦਾਂ ਸਾਰੇ ਨਗਰ ਨਿਵਾਸੀ ਇਕੱਠੇ ਹੋ ਕੇ ਮੂਲੇ ਦੇ ਨਾਲ ਚੱਲ ਪਏ, ਬੜੀ ਵੱਡੀ ਭੀੜ ਇਕੱਠੀ ਹੋ ਕੇ ਸਤਿਗੁਰਾਂ ਦੇ ਕੋਲ ਚੱਲ ਕੇ ਆਈ ਹੈ.
ਪਦ ਅਰਬਿੰਦ ਬੰਦ ਨਾ ਕਰੀ ਬੇਨਤੀ ਕਰੇ ਪਾਓ ਔਰ ਧਰੀ.
ਆ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਦੇ, ਮਹਾਰਾਜ ਜੀ ਦੇ ਚਰਨਾਂ ਤੇ ਮੱਥੇ ਟੇਕਦੇ, ਨਮਸਕਾਰਾਂ ਕਰਦੇ ਤੇ ਸਤਿਗੁਰਾਂ ਨੂੰ ਬੇਨਤੀ ਕਰਕੇ ਨਗਰ ਨਿਵਾਸੀ ਕਹਿੰਦੇ ਹਨ.
ਮੰਚ ਪਰਤੇ ਉਤਾਰ ਤੇ ਤਾਈ ਗੁਰ ਆਗੇ ਸੋਧੀਏ ਪੋਡਾਏ.
ਆਪਣੇ ਹਿਰਦਿਆਂ ਚ ਗੁਰੂ ਦਾ ਪ੍ਰੇਮ ਵਸਾ ਕੇ ਮਹਾਰਾਜ ਜੀ ਨੂੰ ਮੱਥਾ ਟੇਕਦੇ, ਨਮਸਕਾਰ ਕਰਕੇ ਫਿਰ ਇਹਨਾਂ ਨੇ ਮੂਲੇ ਦਾ ਸਰੀਰ ਪਲੰਘੇ ਤੋਂ ਲਾਇਆ ਥੱਲੇ, ਪਲੰਘੇ ਤੋਂ ਉਤਾਰ ਕੇ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਬੈਠੇ ਸਨ, ਮਹਾਰਾਜ ਜੀ ਦੇ ਚਰਨਾਂ ਵਿੱਚ ਮੂਲੇ ਦਾ ਸਰੀਰ ਲਿਆ ਕੇ ਰੱਖ ਦਿੱਤਾ, ਮੂਲੇ ਦੇ ਸਰੀਰ ਨੂੰ ਮਹਾਰਾਜ ਜੀ ਦੇ ਚਰਨਾਂ ਵਿੱਚ ਲਟਾ ਦਿੱਤਾ.
ਆਤ ਬੰਦ ਠਾਂਦੇ ਵੈ ਸਭੀ ਬਿਨਤੀ ਕਰੇ ਪਾਉਰ ਧਰੇ.
ਹੱਥ ਜੋੜ ਕੇ ਸਾਰੇ ਮਹਾਰਾਜ ਜੀ ਦੇ ਅੱਗੇ ਖਲੋਤੇ ਨੇ, ਬੜੇ ਪ੍ਰੇਮ ਨਾਲ ਭਾਵਨਾ ਨਾਲ ਜਗਤ ਗੁਰੂ ਪਾਤਸ਼ਾਹ ਜੀ ਨੂੰ, ਮੂਲੇ ਦੇ ਨਾਲ ਆਏ ਹੋਏ ਸਾਰੇ ਨਗਰ ਨਿਵਾਸੀ ਬੜੇ ਅਦਬ ਸਤਿਕਾਰ ਨਾਲ ਗੁਰਦੇਵ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਗੁਣਵੰਦ ਲਖ ਤੁਮ ਨੇ ਮਾਰਾ ਕਿਰਪਾ ਧਾਰ ਅਬ ਦਿਓ ਜਿਵਾਰਾ.
ਕਹਿਣ ਲੱਗੇ, ਮਹਾਰਾਜ ਇਹ ਮੂਲਾ ਬੜਾ ਗੁਨਾਹਗਾਰ ਹੈ, ਇਹਨੇ ਬੜਾ ਵੱਡਾ ਅਪਰਾਧ ਕੀਤਾ, ਤੁਹਾਡੇ ਤੋਂ ਬੇਮੁੱਖ ਹੋਇਆ, ਤੁਹਾਡੇ ਤੋਂ ਬੇਮੁਖ ਹੋਇਆ ਤੇ ਪਰਮੇਸ਼ਰ ਨੇ ਇਹਨੂੰ ਮਾਰ ਦਿੱਤਾ ਹੈ. ਮਹਾਰਾਜ ਇਹ ਗੁਨਾਹਗਾਰ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਇਹਨੇ ਬੇਮੁਖਤਾਈ ਕੀਤੀ ਹੈ. ਤੁਹਾਨੂੰ ਘਰ ਆਇਆਂ ਨੂੰ ਮਿਲਣ ਦੀ ਬਜਾਏ ਕੋ ਘਰ ਦੇ ਵਿੱਚ ਜਾ ਕੇ ਲੁੱਕ ਗਿਆ ਸੀ, ਪਰ ਮਹਾਰਾਜ ਹੁਣ ਅਸੀਂ ਸਾਰੇ ਇਹਨੂੰ ਤੁਹਾਡੇ ਕੋਲ ਲੈ ਕੇ ਆਏ ਹਾਂ, ਕਿਰਪਾ ਕਰਕੇ ਇਹਨੂੰ ਬਖਸ਼ ਲਓ. ਇਹ ਦਿਆਲੂ ਕਿਰਪਾਲੂ ਸਤਿਗੁਰੂ ਜੀ, ਹੁਣ ਇਹਦਾ ਗੁਨਾਹ ਬਖਸ਼ ਲਓ, ਇਹ ਬੇਨਤੀ ਕਰਨ ਵਾਸਤੇ ਆਪ ਜੀ ਕੋਲ ਆਏ ਆ, ਔਰ ਇਹਨੂੰ ਬਖਸ਼ ਕੇ ਮਹਾਰਾਜ ਇਹਨੂੰ ਜਵਾਲ ਦਿਓ, ਇਹਨੂੰ ਜੀਵਨ ਦਾਨ ਦਿਓ.
ਜਾਨ ਬੂਝ ਇਹ ਭਇਓ ਅਜਾਨਾ ਪ੍ਰੇਰਿਓ ਤੀਆ ਕੁਮਤੀ ਉਰ ਜਾਨਾ.
ਮਹਾਰਾਜ ਜਾਣ ਬੁਝ ਕੇ ਅਣਜਾਣ ਹੋਇਆ ਫਿਰਦਾ ਸੀ, ਤੁਹਾਡੀ ਮਹਿਮਾ ਜਾਣਦਾ ਸੀ ਫਿਰ ਵੀ ਅਣਜਾਣ ਬਣ ਗਿਆ. ਇਹਦੀ ਘਰਵਾਲੀ ਨੇ ਇਹਦੀ ਮੱਤ ਤੇ ਪਰਦਾ ਪਾ ਦਿੱਤਾ ਤੇ ਤੁਹਾਡੀ ਮਹਿਮਾ ਨੂੰ ਜਾਣਦਾ ਹੋਇਆ ਵੀ ਇਹ ਅਣਜਾਣ ਬਣ ਗਿਆ ਔਰ ਤੁਹਾਡਾ ਇਹੋ ਜਿਹਾ ਨਿਰਾਦਰ ਕਰ ਬੈਠਾ ਹੈ.
ਇਸ ਪ੍ਰਕਾਰ सुन कह जगनाथा बोले बचन सबन के साथा।
नगर निवासियां दी बेनती जगतनाथ सतगुरां ने सुनी ते सुन के जगत गुरु पातशाह धन गुरु नानक साहब जी महाराज बोले कहन लगे जवाब दे के
रहो जीवना इस मृत आई न कैसे हो होत बचाई।
महाराज जी कहंदे भाई हुण ए नहीं बच सकदा क्योंकि इहदी मौत आ गई है, इहदी मौत आ गई, इहदा मरना आ गया ते हुण इहनूं कोई नहीं बचा सकदा, हुण इह नहीं बच सकदा। मरना तां संसार विच सच है ही, नाले मूला आप कहिंदा सी मरना सच है ते हुण उह मौत दा दिन आ गया, इहनूं हुण कोई नहीं बचा सकदा, हुण इहदा अंतला समा है।
इसको मार गाडबो होई नहीं उबार सके अब कोई।
इहनूं असी नहीं मारिया, इहदे ते मार परमेश्वर दी पई है, काल दी पई है, काल दी बड़ी गाढ़ी मार पक्की मार इहदे ते पई है, इस करके हुण इहनूं कोई नहीं बचा सकदा, हुण इहनूं कोई उबार नहीं सकदा।
अंत समय जो दर्शन पावा या को फल इस होए सुहावा।
कहण लगे पारे ने अंतले समय आके साडे दर्शन कीते ने, क्योंकि इहदे हले स्वास निकले नहीं, हले बेहोश सी, ते पातशाह कहंदे अंतले समय इहने साडे दर्शन कीते ने ते साडे दर्शनां दा इहनूं इह सुहावना फल प्राप्त होवेगा।
दसवां जामा पैरें जावी जन्म मरण ते गत दे तवी।
महाराज जी कहंदे जदों असीं दसवां जामा धारण करांगे ना उदों असीं इहनूं जन्म ते मरण तों मुक्त कर देंगे। इहने साडे दर्शन कीते ने, साडे दर्शनां दा इहनूं इह फल मिलेगा, हुण इहनूं भटकना पैणा। बेमुख जो सी ते हुण दसवें जामे विच इहदी भटकण मिटावांगे, इहदा जन्म मरण कटांगे, इहनूं मुक्ति देवांगे।
तब लो जन्म तरै गो एई सोकर ससा मिर्द की देई।
उदों तक इहनूं साडे दसवें जामे तक भटकना पएगा, कदे सूर दी जून च, कदे सहे दी जून च, कदे हिरन दी जून च, 84 लख जूनियां दे गेड़े विच इहनूं भटकना पैणा ते दसवें जामे विच फिर साडे दर्शनां दा इहनूं फल मिलेगा ते इहनूं असीं मुक्ति दा दान देवांगे, मुक्ति दी दात बख्शांगे।
अस कै तूषण पेगुण खानी बौर न कहते बोले बानी।
ये बचन कह के सतगुरु जी चुप कर गए, मुड़ के सतगुरां ने कोई बचन नहीं उचारिया, कोई गल नहीं आखी।
ले मूले को सदन सिदारे ब्रिंद लोक गमने संगारे।
लोकां ने वेख्या भी हुणे नहीं जूंदा हो सकदा, इहदा शरीर चुक के लोक जिन्ने नाल आए सन, मूले दा शरीर चुक के इहनूं घर लै के वापस मुड़े हन।
जब कर बिखै उतारा जाए पयो मृतो पुन स्वास ना आए।
जदों घर जा के इन्हां ने पलंगा रखिया ते की वेखदे ने भी मूले दी मौत हो चुकी है, उहदे स्वास हुण चल नहीं रहे, स्वासां दी डोरी टुट चुकी है और मूला काल वस हो चुका है, मौत दी खुराक बन चुका है।
मिल नारी बोरो धन कीनो काष्ट मैं तर फूक सो दीनो।
उहदे दी घरवाली बड़ा रोंदी है, दवाइयां पाउंदी है भी मेरी गलती सी सारी, मैं ही गुनाह कीता है, मेरे कोलों ही भूल हुई है। तो आखिरकार कहंदे मूले दा शरीर अंगीठे च रख के इहदा संस्कार कर दिता लोकां ने, इस प्रकार मूले दी मौत हो गई।
एक निशा बस कहते थाई बौरो कीनो गमन गुस्साई।
सियालकोट दे नगर विच सतगुरां ने एक रात बतीत कीती, जिथे बाहर आसन लाया सी, एक रात उथे रह के सतगुरु जी ने अगले दिन उथों चलण दियां तैयारियां कर लिया।
चल गए बात सुनी पुर लोकन दौर मिलत पे सोच विमोचन।
उधर नगर निवासियां नूं पता लगा भी सतगुरु जी तां चले भी ने, सारे नगर दे लोक इकट्ठे होके दौड़ दौड़ के भज भज के आके महाराज गुरु नानक साहब नूं मिलदे ने, आके सतगुरु सच्चे पातशाह जी दे दर्शन करदे हन।
चरण कमल गिर गिर गुर कहिए हमन उदाहरण تم کو چاہیے
ستگران دے چرنا کملا تے ڈگ ڈگ کے فریادہ کر دے نگر نواسی مہاراج ساڈا بھی ادھار کرو سانو بھی تارو سانو بھی مکتی دا دان بخشو مہاراج اسی بھی بڑے گنہگار وہ نگر نواسی جڑے گرو صاحب دی مہما جان دے سن سب نگر دے لوگ اکٹھے ہو کے گرو چرنا بچا کے متھا ٹیک دے اور مہاراج سچے پاتشاہ جی نو بینتیاں کر دے کہیں دے مہاراج ساڈا بھی ادھار کرو
دھرم شال اے تھل منواؤ پنچامرت کر نت پھل پاؤ
مہاراج جی نے حکم کیتا بھائی آ جیڑی جگہ تے اسی بیٹھے ہاں ایتھے دھرم شالا بناؤ ایتھے ایک سونا گرو گھر ہووے گردوارا ہووے سونی دھرم شالا بنواؤ اور اس دھرم شالا وچ دوویں سمے اکٹھے ہو کے کتھا کیرتن کریا کرو پنچامرت کڑا پرشاد دیاں دیگاں تیار کر کے بھیٹ کر کے ارداس کریا کرو پرمیشر دی استت کر کے تہانوں سریشٹ پھل پراپت ہوئے گا تہاڈی مکتی ہوئے گی تہاڈی بند خلاسی ہوئے گی
پگ پاول دے کر وی گمنے اب گردوارا بناتے پونے
مہاراج جی دے چرنا دی پول لئی ایتھے بہت جنے نے ستگران دے چرنا دی پول لے کے سکھی تارن کیتی بڑی سونی ترمشالا لوکاں نے ایتھے بنائی بھائی سنتوک سنگھ جی کہندے سیالکوٹ دے نیڑے اج بھی وہ گردوارا موجود ہے اور اس گرو گھر دا نام گردوارا بیر صاحب ہے پاکستان دی ونڈ سمے اے سیالکوٹ اس پاسے رہ گیا کہندے سیالکوٹ دے نال اج بھی وہ گرو گھر موجود ہے جتھے جگت گرو گرو نانک صاحب جی نے اپنے چرن پائے سن
حکم مان دربار بنایو اب لگ زہر جگت سوائیو
ستگران دا حکم مان کے سارا دربار لوکاں نے آپ اپنے ہتھی سیوا کر کے بنایا جڑا حالے تک بھی جگت وچ ظاہر ہے پرگٹ ہے اج بھی وہ استھان اجاگر ہے
پوجن کر پھل پاوت لوکی اب لگ پرگٹ بیر پت لوکی
لوک اتھے اج بھی پوجا کردے نے اور انہاں نوں پھل پراپت ہندے نے اتھے ایک بیر بھی اج تک پرگٹ ہے کہندے بھی وہ بیر دے تھلے مہاراج گرو نانک صاحب جی نے چرن پائے سن وہ بیر بھی حالے تک اوتھے موجود ہے پرگٹ ہے
سن کے شروتن پرشن سو کینا مولا کس بد بندن ہینا
خالصا جی بھائی صاحب جی یہ کتھا جدو لکھ دے سی تے لکھ کے پھر شام نو بوڑیے نگر وچ نویں پاتشاہ دا استھان ہے اوتھے کتھا کریا کر دے سن بھائی صاحب کہندے جدو میں ایک کتھا سنائی کہ مولے نو دسویں جامے چ ستگران نے حکم کیتا بھی ادا پار اتارا کران گے تے سروتیاں نے سن کے اس ویلے سانو سوال کیتا کہ بھائی صاحب جی کرپا کر کے سانو ہن نال لگدے ہیں بھی بچن سنا دیو کہ مولے نو کیویں تاریا گرو گوبند سنگھ مہاراج دسویں پاتشاہ نے دسویں پاتشاہ نے کیویں مولے دا ادھار کیتا او کتھا بھی کرپا کر کے سانو سنا دیو
جس پرکار پائی گت تائی ساتر سنگ کو ہم پائی
جویں مولے نو مکتی ملی مولے دی بند خلاسی ہوئی اونوں جویں چھٹکارا ملیا مہاراج بھائی سنتوک سنگھ جی کرپا کر کے سانو او سارا پرسنگ بھی ایتھے پہلا ہی سنا دیو
کوی پاکھیو سنیے متونتے مولے کو آگل برتنتے
کوی راج بھائی سنتوک سنگھ جی نے جدوں سروتیاں دا یہ سوال سنیا تے سن کے کہن لگے ہے بھائی سنو پھر تہانوں دسیے بھی مولے دا ادھار کیویں ہویا دسویں جامے چ کیویں مولے نو ستگران نے تاریا او سارا پرسنگ اسی تہانوں سنانے آ تسی دھیان نال سنو
دوہرا پاتشاہ دسواں گرو سکھن کو سکھ دائے
دسویں پاتشاہ جی مہاراج شری گرو گوبند سنگھ صاحب جی مہاراج جڑے اپنے سکھاں نوں سکھ دین والے نے اپنے خالصے پنتھ نوں سکھ دین والے ہن
دیگ تیگ کے بڑ تنی مہما کہیں نہ جائے
جڑے دیگ اور تیگ دے مہان بڑے تنی نے جنہاں دی مہما شبداں وچ بیان نہیں کیتی جا سکدی بلیار جائیے دسم پتا تو جو دیگ تے تیگ دے تنی ہن اور جنہاں دی مہما کتھن نہیں کیتی جا سکدی
چوپئی شری گوبند سنگھ رچر بسالا جبھی بیٹھے ਤਖਤ ਕਿਰਪਾਲਾ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਵੇਲੇ ਤਖਤ ਤੇ ਬੈਠੇ, ਤਖਤ ਤੇ ਸੁਭਾਏਮਾਨ ਹੋਏ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਬਣੇ।
ਸੰਗਤ ਕੋ ਉਧਾਰ ਬੋ ਕਰੀ ਪ੍ਰਬਲ ਤੇਜ ਦੁਸ਼ਟਨ ਕੋ ਹਰੀ।
ਜਿਨ੍ਹਾਂ ਨੇ ਬਹੁਤ ਸਾਰੀਆਂ ਸੰਗਤਾਂ ਦਾ ਪਾਰ ਉਤਾਰਾ ਕੀਤਾ, ਬੜੇ ਸਿੱਖਾਂ ਦਾ ਉਧਾਰ ਕੀਤਾ, ਔਰ ਜਿਨ੍ਹਾਂ ਨੇ ਵੱਡੇ ਵੱਡੇ ਦੁਸ਼ਟਾਂ ਦਾ ਤੇਜ ਹਰ ਲਿਆ, ਜਿਹੜੇ ਬੜੇ ਬੜੇ ਬਲੀ ਦੁਸ਼ਟ ਸਨ ਉਹਨਾਂ ਦੀ ਦੁਸ਼ਟਤਾ ਹੀ ਹਰ ਲਈ।
ਏਕ ਬੈਸ਼ਨੋ ਸੁਣੀ ਪ੍ਰਸੰਸਾ ਗੁਰੂ ਬੜਾ ਸੋਡਨ ਅਵਤੰਸ਼ਾ।
ਖਾਲਸਾ ਜੀ, ਬਿਸੰਬਰਪੁਰ ਨਗਰ ਦਾ ਰਹਿਣ ਵਾਲਾ ਇੱਕ ਵੈਸ਼ਨੂ ਸਾਧ, ਉਹਨੇ ਗੁਰੂ ਨਾਨਕ ਦਸਵੇਂ ਪਾਤਸ਼ਾਹ ਜੀ ਦੀ ਵਡਿਆਈ ਸੁਣੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਤੇ ਸਤਿਗੁਰੂ ਜੀ ਉਸ ਵੇਲੇ ਦੱਖਣ ਦਿਸ਼ਾ ਚ ਸੱਚਖੰਡ ਹਜੂਰ ਸਾਹਿਬ ਦੇ ਇਲਾਕੇ ਚ ਵਿਚਰ ਰਹੇ ਸਨ। ਉੱਥੇ ਉਹਨੇ ਮਹਾਰਾਜ ਜੀ ਦੀ ਮਹਿਮਾ ਸੁਣੀ ਕਿ ਦਸਵੇਂ ਪਾਤਸ਼ਾਹ ਇੱਧਰ ਦੱਖਣ ਦਿਸ਼ਾ ਵਿੱਚ ਆਏ ਹੋਏ ਨੇ, ਜਿਹੜੇ ਸੋਢੀਆਂ ਦੀ ਕੁੱਲ ਦੇ ਅਵਤੰਸ ਨੇ, ਸੋਢਿਆਂ ਦੀ ਕੁੱਲ ਦੇ ਭੂਸ਼ਣ ਹਨ।
ਸ੍ਰੀ ਨਾਨਕ ਕੋ ਸਥਾਨ ਸੁਬੈਸਾ ਕਰਤ ਉਧਾਰ ਦੇਤ ਉਪਦੇਸ਼ਾ।
ਇਸ ਵਕਤ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਉਹ ਬੈਠੇ ਨੇ, ਦਸਵੇਂ ਅਵਤਾਰ ਨੇ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ, ਔਰ ਸੰਗਤਾਂ ਦਾ ਉਧਾਰ ਕਰ ਰਹੇ ਨੇ ਉਪਦੇਸ਼ ਦੇ ਕੇ।
ਬਹੁ ਬਵੇਕ ਨਿਧ ਸੰਤ ਸਰੂਪਾ ਅਸਜਬ ਮਹਿਮਾ ਸੁਣੀ ਅਨੁਪਾ।
ਉਹ ਬੜੇ ਵੱਡੇ ਬਵੇਕੀ ਵਿਚਾਰਵਾਨ ਹਨ, ਸੰਤ ਸਰੂਪ ਨੇ, ਏਦਾਂ ਇਹ ਵੈਸ਼ਨੂ ਸਾਧ ਨੇ, ਬਿਸੰਬਰਪੁਰ ਨਗਰ ਦੇ ਰਹਿਣ ਵਾਲੇ ਨੇ। ਬਿਸ਼ੰਬਰ ਦਾਸ ਦਾ ਇਹ ਲੜਕਾ ਹੀ ਸੀ, ਉੱਥੇ ਦਾ ਰਹਿਣ ਵਾਲਾ ਬਿਸੰਬਰ ਦਾਸ ਹੋਇਆ। ਉਹਨੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਇਹ ਭਾਰੀ ਵਡਿਆਈ, ਇਹ ਉਪਮਾ ਗੁਰਸਿੱਖਾਂ ਦੀ ਜ਼ੁਬਾਨੀ ਸੁਣੀ ਹੈ।
ਦਰਸ ਹੇਤ ਚਲ ਕਰ ਸੋ ਆਵਾ ਅਵਲੋਕਨ ਅਚਾਰ ਲਲਚਾਵਾ।
ਦਰਸ਼ਨ ਕਰਨ ਵਾਸਤੇ ਸੱਚਖੰਡ ਹਜੂਰ ਸਾਹਿਬ ਪਹੁੰਚਿਆ, ਇੱਥੇ ਆ ਕੇ ਮਹਾਰਾਜ ਜੀ ਦੇ ਆਚਰਣ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੀਦਾਰ ਕਰਨਾ ਚਾਹੁੰਦਾ ਸੀ।
ਗਏ ਅਖੇਰ ਗੁਰੂ ਤੇ ਕਾਲਾ ਸ਼ਸਤਰ ਸਜਾਏ ਸੁਭਾ ਉਹ ਬਿਸਾਲਾ।
ਉਸ ਵੇਲੇ ਕਿਤੇ ਸਤਿਗੁਰੂ ਜੀ ਸ਼ਿਕਾਰ ਖੇਡਣ ਗਏ ਹੋਏ ਸਨ। ਇਹ ਕਿਹੜੇ ਸਥਾਨ ਦੀ ਗੱਲ ਹੈ ਜਿੱਥੇ ਅੱਜ ਕੱਲ ਹਜੂਰ ਸਾਹਿਬ ਦੇ ਲਾਗੇ ਕੁਝ ਦੂਰੀ ਤੇ ਗੁਰਦੁਆਰਾ ਸ੍ਰੀ ਸ਼ਿਕਾਰ ਘਾਟ ਸਾਹਿਬ ਮੌਜੂਦ ਹੈ, ਜਿੱਥੇ ਮਹਾਰਾਜ ਜੀ ਨੇ ਮੂਲੇ ਨੂੰ ਮੁਕਤ ਕੀਤਾ। ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਉਧਰ ਗਏ ਹੋਏ ਸਨ। ਸਿੱਖਾਂ ਕੋਲੋਂ ਇਹਨੇ ਪਤਾ ਕੀਤਾ ਵੀ ਮਹਾਰਾਜ ਜੀ ਕਿੱਥੇ ਨੇ, ਤੇ ਕਿਸੇ ਸਿੱਖ ਦੱਸਿਆ ਵੀ ਮਹਾਰਾਜ ਜੀ ਸ਼ਿਕਾਰ ਖੇਡਣ ਗਏ ਹੋਏ ਨੇ, ਸ਼ਸਤਰ ਬਸਤਰ ਸਜਾ ਕੇ ਗਏ ਹੋਏ ਨੇ।
ਬੂਜੇ ਮੰਜ ਵੈਸ਼ਨੋ ਜਾਈ ਸ਼੍ਰੀ ਬਵੇਕ ਨਿਧ ਹੈ ਕੇ ਥਾਈ।
ਇਹਨੇ ਪੁੱਛਿਆ ਵੈਸ਼ਨੂ ਨੇ ਸਿੱਖ ਨੂੰ ਵੀ ਗੁਰੂ ਸਾਹਿਬ ਜੀ ਕਿਸ ਥਾਈ ਮਿਲਣਗੇ, ਮੇਰੇ ਮਨ ਵਿੱਚ ਉਹਨਾਂ ਦੇ ਦਰਸ਼ਨ ਕਰਨ ਦੀ ਅਭਿਲਾਖਾ ਹੈ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਦਰਸ਼ਨ ਕਰਨ ਮੋਏ ਅਭਿਲਾਖਾ ਸੁਣ ਕੇ ਇੱਕ ਸਿੱਖ ਤੇ ਤੋਂ ਪਾਖਾ।
ਮੈਂ ਬੜੀ ਦੂਰੋਂ ਚੱਲ ਕੇ ਆਇਆ ਉਹਨਾਂ ਦੇ ਦਰਸ਼ਨ ਕਰਨ ਵਾਸਤੇ। ਕਹਿੰਦੇ ਜਦੋਂ ਇਸ ਵੈਸ਼ਨੂ ਸਾਧ ਨੇ ਪੁੱਛਿਆ ਤੇ ਅੱਗੋਂ ਸਿੱਖ ਨੇ ਜਵਾਬ ਦਿੱਤਾ,
ਸ੍ਰੀ ਗੁਰੂ ਅਵੀ ਤੋਏ ਅਗਾਰੀ ਗਏ ਸ਼ਿਕਾਰ ਉਜਾੜ ਮਜਾਰੇ।
ਕਹਿਣ ਲੱਗੇ ਵੀ ਤੇਰੇ ਅੱਗੇ ਅੱਗੇ ਹੁਣੇ ਹੁਣੇ ਸਤਿਗੁਰੂ ਜੀ ਸ਼ਿਕਾਰ ਖੇਡਣ ਨਿਕਲੇ ਨੇ, ਹੁਣੇ ਹੁਣੇ ਉਹ ਸ਼ਿਕਾਰ ਖੇਡਣ ਵਾਸਤੇ ਬਾਹਰ ਨੂੰ ਗਏ ਨੇ।
ਇਉਂ ਸੁਣ ਤਰਕਤ ਪਾ ਮਨ ਮਾਈ ਕਰਨ ਉਧਾਰ ਉਚਿਤ ਏ ਨਾਈ।
ਉਸ ਵੇਲੇ ਵੈਸ਼ਨੂ ਦੇ ਮਨ ਦੇ ਵਿੱਚ, ਕਿਉਂਕਿ ਵੈਸ਼ਨਵ ਸੀ ਨਾ, ਇਹਦੇ ਮਨ ਚ ਕਿੰਤੂ ਆ ਗਿਆ ਵੀ ਜਿਹੜਾ ਜੀਵਾਂ ਦਾ ਘਾਤ ਕਰਦਾ ਉਹ ਮੇਰਾ ਕੀ ਉਧਾਰ ਕਰੇਗਾ, ਜਿਹੜਾ ਸ਼ਿਕਾਰ ਖੇਡਦਾ ਜੀਵਾਂ ਨੂੰ ਮਾਰਦਾ ਇਹਦੇ ਮਨ ਚ ਦਇਆ ਨਹੀਂ, ਉਹ ਮੇਰਾ ਕਿਵੇਂ ਉਧਾਰ ਕਰੇਗਾ। ਉੱਥੇ ਹੀ ਕਹਿੰਦੇ ਇਹਦੇ ਮਨ ਚ ਸ਼ੰਕਾ ਪੈ ਗਿਆ, ਉੱਥੇ ਹੀ ਇਹਦੇ ਮਨ ਚ ਕਿੰਤੂ ਦੀ ਬਿਰਤੀ ਆ ਗਈ।
ਦਇਆਹੀਨ ਜੋ ਜੀਵਨ ਮਾਈ ਸੋ ਕੈਸੇ ਕੈ ਜਗਤੀ ਉਧਾਰ।
ਦਇਆ ਤੋਂ ਵੀ ਹੋਣਾ, ਜਿਹਦੇ ਮਨ ਚ ਦਇਆ ਕੋਈ ਨਹੀਂ, ਕਰੁਣਾ ਕੋਈ ਨਹੀਂ, ਉਹ ਭਲਾ ਸਾਡਾ ਕਿਵੇਂ ਉਧਾਰ ਕਰੇਗਾ। ਗੁਰੂ ਤਾਂ ਦਇਆਵਾਨ ਹੁੰਦਾ ਹੈ, ਤੇ ਦਇਆਵਾਨ ਹਮੇਸ਼ਾ ਉਧਾਰ ਕਰ ਸਕਦਾ, ਜੇ ਉਹਦੇ ਅੰਦਰ ਦਇਆ ਹੀ ਕੋਈ ਨਹੀਂ, ਉਹ ਜੀਵਾਂ ਦੇ ਘਾਤ ਕਰ ਰਹੇ ਨੇ, ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਉਹ ਮੇਰਾ ਉਧਾਰ ਕਰੇਗਾ।
ਤਦ ਪੇ ਮੈਂ ਆਇਓ ਅਬ ਚੱਲ ਕੇ ਜਾਉ ਸਦਨ ਇੱਕ ਵਾਰੀ ਮਿਲ ਕੇ।
ਵੈਸ਼ਨਵ ਸਾਧ ਨੇ ਵਿਚਾਰ ਕੀਤੀ ਵੀ ਚਲੋ ਫਿਰ ਵੀ ਹੁਣ ਘਰੋਂ ਇੱਕ ਵਾਰੀ ਆਇਆ, ਮਿਲ ਤਾਂ ਚੱਲਾਂ ਜਾਂਦਾ ਜਾਂਦਾ, ਇਥੋਂ ਬਿਨਾਂ ਮਿਲਿਆ ਚਲਾ ਜਾਵਾਂ ਗੱਲ ਚੰਗੀ ਨਹੀਂ। ਹੁਣ ਘਰੋਂ ਆਇਆ ਇੱਕ ਵਾਰ ਉਹਨਾਂ ਨੂੰ ਮਿਲ ਕੇ ਜਾਣਾ ਚਾਹੀਦਾ, ਮਿਲ ਕੇ ਜ਼ਰੂਰ ਜਾਣਾ ਚਾਹੀਦਾ।
ਹੱਸ ਵਿਚਾਰ ਕਰ ਵਹਿਰ ਪਧਾਰਾ, ਜੇ ਮਗ ਗਮ ਨੇ ਮੋਖ ਉਦਾਰਾ।
ਇੱਦਾਂ ਦੇ ਵਿਚਾਰ ਕਰਕੇ ਵੈਸ਼ਨਵ ਸਾਧ ਬਾਹਰ ਨੂੰ ਚੱਲ ਪਿਆ, ਜਿੱਧਰ ਮੁਕਤੀ ਦਾ ਤੇ ਸਤਿਗੁਰੂ ਕਲਗੀਧਰ ਜੀ ਗੱਜ ਗਏ ਹੋਏ ਸਨ, ਸ਼ਿਕਾਰ ਖੇਡਣ ਗਏ ਹੋਏ ਸਨ। ਪੁੱਛਦਾ ਪੁਛਾਉਂਦਾ ਉਸ ਪਾਸੇ ਨੂੰ ਵੈਸ਼ਨਵ ਚੱਲ ਪਿਆ।
ਕਰਤ ਅਖੇਰ ਬ੍ਰਿਤੀ ਤੇ ਕਾਲਾ, ਜਾਏ ਬਿਲੋਕੇ ਦੀਨ ਦਿਆਲਾ।
ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪਾਤਸ਼ਾਹ ਨੂੰ ਵੇਖਿਆ ਵੀ ਸਤਿਗੁਰੂ ਜੀ ਸ਼ਿਕਾਰ ਖੇਡ ਰਹੇ ਨੇ, ਬਾਜ ਮਹਾਰਾਜ ਜੀ ਦੇ ਹੱਥ ਵਿਚ ਹੈ ਔਰ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਸ਼ਿਕਾਰ ਖੇਡ ਰਹੇ ਨੇ। ਮਹਾਰਾਜ ਜੀ ਨੂੰ ਸ਼ਿਕਾਰ ਖੇਡਦਿਆਂ ਇਸ ਵੈਸ਼ਨਵ ਸਾਧ ਨੇ ਵੇਖਿਆ।
ਨਿਕਸ ਸੱਸਾ ਇੱਕ ਚੱਲਿਓ ਅਗਾਰੀ, ਛੋਡਿਓ ਤਾਂ ਕੇ ਬਾਜ ਪਿਛਾਰੀ।
ਇਹਨੇ ਕੀ ਵੇਖਿਆ ਵੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਕੀ ਲੀਲਾ ਕਰ ਰਹੇ ਨੇ ਕਿ ਇੱਕ ਸੱਸਾ ਇੱਕ ਖਰਗੋਸ਼ ਝਾੜਾਂ ਵਿੱਚੋਂ ਨਿਕਲ ਕੇ ਬਾਹਰ ਨੂੰ ਦੌੜਿਆ। ਉਹਨੂੰ ਵੇਖ ਕੇ ਸਤਿਗੁਰਾਂ ਨੇ ਆਪਣਾ ਬਾਜ ਛੱਡਿਆ, ਉਸ ਸਹੇ ਦਾ ਸ਼ਿਕਾਰ ਕਰਨ ਵਾਸਤੇ ਪਿੱਛੇ ਆਪਣਾ ਬਾਜ ਛੱਡ ਦਿੱਤਾ।
ਚੁੰਚ ਚਪੇਟ ਸਾਥ ਤੇ ਗੇਰਾ, ਬਿਗਸੇ ਪ੍ਰਭੂ ਤਮਾਸ਼ੋ ਹੇਰਾ।
ਕਹਿੰਦੇ ਬਾਜ ਨੇ ਜਾ ਕੇ ਸ਼ਿਕਾਰ ਕਰਕੇ ਝਪਟ ਮਾਰ ਕੇ ਸਹੇ ਨੂੰ ਜ਼ਮੀਨ ਤੇ ਸੁੱਟ ਲਿਆ, ਮਾਰ ਦਿੱਤਾ। ਔਰ ਵੇਖ ਕੇ ਸਤਿਗੁਰੂ ਕਲਗੀਧਰ ਜੀ ਮੁਸਕਰਾ ਰਹੇ ਨੇ। ਜਦੋਂ ਬਾਜ ਨੇ ਸਹੇ ਨੂੰ ਮਾਰਿਆ ਨਾ ਤੇ ਵੇਖ ਕੇ ਦਸਵੇਂ ਪਾਤਸ਼ਾਹ ਜੀ ਮੁਸਕਰਾ ਪਏ, ਦਸਮ ਪਿਤਾ ਪਾਤਸ਼ਾਹ ਜੀ ਹੱਸ ਪਏ।
ਦੇਖ ਬੈਚਨੋ ਬਹੁ ਪਛਤਾਵਾ, ਮੈਂ ਕਾਹੇ ਇਨ ਡਿੱਗ ਚੱਲ ਆਇਆ।
ਜਿਹੜਾ ਵੈਸ਼ਨਵ ਸੀ ਨਾ ਵੇਖ ਕੇ ਬੜਾ ਪਛਤਾਇਆ, ਕਹਿੰਦਾ ਮੈਂ ਇਹਨਾਂ ਦੇ ਦਰਸ਼ਨਾਂ ਨੂੰ ਆਇਆ ਸੀ ਚੱਲ ਕੇ, ਇਹ ਤਾਂ ਬੜੇ ਨਿਰਦਈ ਨੇ, ਇਹਨਾਂ ਦੇ ਮਨ ਚ ਤਾਂ ਦਇਆ ਹੈ ਹੀ ਨਹੀਂ। ਕਹਿੰਦੇ ਵੇਖ ਵੇਖ ਕੇ ਉਹ ਮਨ ਚ ਬੜਾ ਪਛਤਾਵਾ ਕਰ ਰਿਹਾ।
ਤਰਫਤ ਜੀਵ ਕੋ ਹੇਰ ਬਿਕਾਤੇ, ਕਹਾ ਮੁਕਤ ਹੋਵੇ ਇਨ ਪਾਤੇ।
ਸੋਚਦਾ ਉਹ ਵੈਸ਼ਨਵ ਵੀ ਇਹ ਤਾਂ ਇਸ ਜੀਵ ਨੂੰ ਮਰਦੇ ਨੂੰ ਵੇਖ ਕੇ ਤੜਫਦੇ ਨੂੰ ਵੇਖ ਕੇ ਸਗੋਂ ਹੱਸ ਰਹੇ ਨੇ, ਇਹਨਾਂ ਅੰਦਰ ਦਇਆ ਨਹੀਂ ਆਉਂਦੀ। ਸਹੇ ਨੂੰ ਬਾਜ ਮਾਰ ਰਿਹਾ, ਉਹ ਸਹਾ ਤੜਫ ਰਿਹਾ ਤੇ ਉਹਨੂੰ ਤੜਫਦਿਆਂ ਨੂੰ ਵੇਖ ਕੇ ਹੱਸ ਰਹੇ ਨੇ, ਮੁਸਕਰਾ ਰਹੇ ਨੇ। ਮੈਂ ਇਹਨਾਂ ਕੋਲ ਕਾਹਨੂੰ ਚੱਲ ਕੇ ਆਉਣਾ ਸੀ, ਇਹਨਾਂ ਕੋਲੋਂ ਕਿਹੜਾ ਮੈਨੂੰ ਮੁਕਤੀ ਮਿਲ ਜਾਣੀ ਹੈ, ਕਿਹੜਾ ਮੇਰਾ ਇਹ ਉਧਾਰ ਕਰ ਦੇਣਗੇ।
ਤੇ ਮਨ ਕੀ ਲੱਖ ਕਹਿ ਜਗਨਾਥਾ, ਸਸੇ ਸੰਗ ਛੁਆਇਓ ਨਿਜ ਹਾਥਾ।
ਵੈਸ਼ਨਵ ਦੇ ਮਨ ਦਾ ਸ਼ੰਕਾ ਜਾਣ ਕੇ ਨਾ ਸਤਿਗੁਰੂ ਜੀ ਨੇ ਕੀ ਕੀਤਾ ਵੀ ਉਹ ਜਿਹੜਾ ਸਹਿਆ ਪਿਆ ਸੀ ਉਹਦੇ ਸਿਰ ਤੇ ਆਪਣਾ ਹੱਥ ਛੁਆਇਆ। ਬਾਜਾ ਵਾਲੇ ਚੋਜੀ ਪ੍ਰੀਤਮ ਨੇ ਉਹ ਤੜਫਦੇ ਹੋਏ ਸਹੇ ਦੇ ਸਿਰ ਤੇ ਆਪਣਾ ਹੱਥ ਰੱਖਿਆ।
ਤਛਿਨ ਪਇਓ ਸੋ ਦੇਵ ਸਰੂਪਾ, ਭੁਖਨ ਅੰਗਨ ਬੀਜ ਅਨੁਪਾ।
ਹੰਸਾ ਜੀ ਉਸੇ ਵੇਲੇ ਸਹੇ ਦੇ ਵਿੱਚੋਂ ਇੱਕ ਸੂਖਮ ਸਰੀਰ ਨਿਕਲਿਆ, ਦੇਵ ਸਰੂਪ ਮਨੁੱਖ ਦਾ ਸਰੀਰ ਨਿਕਲਿਆ, ਜਿਹਨੇ ਸਰੀਰ ਤੇ ਗਹਿਣੇ ਪਾਏ ਹੋਏ, ਬੜੀ ਸੋਹਣੀ ਉਹਦੀ ਆਭਾ ਬਣੀ ਹੋਈ, ਸੁੰਦਰ ਆਕਿਰਤੀ ਬਣੀ ਹੋਈ। ਮਹਾਰਾਜ ਜੀ ਦੇ ਛੂਹਣ ਦੀ ਦੇਰੀ ਸੀ, ਏਦਾਂ ਵਿੱਚੋਂ ਇੱਕ ਦਿਵਿਆ ਸਰੂਪ ਸਰੀਰ ਨਿਕਲਿਆ ਹੈ।
ਬਨੀ ਰੁਚੁਰਤਾ ਕਾਮ ਲਿਜਾਵਾ, ਉਸਤਤ ਕਰਕੇ ਉਰਦ ਸਿਧਾ।
ਬੜਾ ਸੁੰਦਰ ਸੀ, ਕਹਿੰਦੇ ਉਹਨੇ ਮਹਾਰਾਜ ਜੀ ਦੀ ਉਸਤਤ ਕੀਤੀ, ਸਤਿਗੁਰਾਂ ਦਾ ਸ਼ੁਕਰ ਕੀਤਾ। ਮਹਾਰਾਜ ਸ਼ੁਕਰ ਹੈ ਆਪ ਜੀ ਦਾ ਕਿ ਆਪ ਜੀ ਨੇ ਮੈਨੂੰ ਮੁਕਤ ਕਰ ਦਿੱਤਾ ਹੈ। ਏਦਾਂ ਸਤਿਗੁਰਾਂ ਦੀ ਉਪਮਾ ਕਰਕੇ ਵਡਿਆਈ ਕਰਕੇ ਕਹਿੰਦੇ ਉਹ ਜਿਹੜੀ ਦੇਵ ਰੂਹ ਸੀ ਆਕਾਸ਼ ਵੱਲ ਚਲੀ ਗਈ।
ਜਬ ਇਹ ਚਰਿਤ ਵੈਸ਼ਨਵ ਦੇਖਾ, ਔਰ ਮੈਂ ਸ਼ਰਧਾ ਵਧੀ ਵਿਸ਼ੇਖਾ।
ਉਸ ਵੈਸ਼ਨਵ ਨੇ ਜਦੋਂ ਵੇਖਿਆ ਵੀ ਇਹ ਤਾਂ ਇਸ ਜੀਵ ਨੂੰ ਵੀ ਮਾਰ ਕੇ ਉਹਦੇ ਤੇ ਤਰਸ ਕਰ ਰਹੇ ਨੇ, ਜੇ ਕਿਸੇ ਜੀਵ ਦਾ ਸ਼ਿਕਾਰ ਖੇਡਦੇ ਨੇ ਉਹਦੇ ਤੇ ਵੀ ਦਇਆ ਹੀ ਕਰਦੇ ਨੇ। ਇਹ ਮੂਲਾ ਹੀ ਸੀ ਖਾਲਸਾ ਜੀ ਜਿਹਨੂੰ ਮਹਾਰਾਜ ਪਹਿਲੇ ਜਾਮੇ ਚ ਕਹਿ ਆਏ ਸਨ ਕਿ ਦਸਵੇਂ ਜਾਮੇ ਚ ਮੁਕਤ ਕਰਾਂਗੇ। ਸਹੇ ਦੀ ਜੂਨ ਚ ਪਏ ਨੂੰ ਕਲਗੀਧਰ ਨੇ ਮੁਕਤ ਕਰਕੇ ਤੋਰ ਦਿੱਤਾ ਸੱਚਖੰਡ ਨੂੰ। ਇਹ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੂਲੇ ਦਾ ਉਧਾਰ ਕੀਤਾ ਹੈ, ਉੱਥੇ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਅੱਜ ਵੀ ਮੌਜੂਦ ਹੈ। ਉਹ ਵੈਸ਼ਨਵ ਸਾਧ ਨੇ ਜਦੋਂ ਇਹ ਕੌਤਕ ਵੇਖਿਆ ਨਾ, ਵੇਖ ਕੇ ਫਿਰ ਉਹਦੇ ਮਨ ਚ ਕੁਝ ਕੁ ਸ਼ਰਧਾ ਬਣ ਗਈ ਕਿ ਮੈਂ ਤਾਂ ਸ਼ੰਕਾ ਕਰਦਾ ਸੀ ਪਰ ਇਹ ਤਾਂ ਮੁਕਤ ਕਰ ਰਹੇ ਨੇ ਜੀਵਾਂ ਨੂੰ।
ਪਦ ਅਰਬਿੰਦ ਦੋਰ ਲਪਟਾਵਾ, ਅਦਕ ਪ੍ਰੇਮ ਤੇ ਹਿਰਦਾ ਛਾਵਾ।
ਕਹਿੰਦੇ ਨੇ ਭੱਜ ਕੇ ਆ ਕੇ ਮਹਾਰਾਜ ਜੀ ਦੇ ਚਰਨ ਪਕੜ ਲਏ ਔਰ ਸਤਿਗੁਰਾਂ ਦੇ ਚਰਨਾਂ ਨਾਲ ਲਪਟ ਗਿਆ, ਹਿਰਦਾ ਮਹਾਰਾਜ ਜੀ ਦੇ ਪ੍ਰੇਮ ਨਾਲ ਭਰ ਗਿਆ।
ਡੇਰੇ ਜਾਏ ਬੂਝ ਨੋ ਕੀਨਾ, ਕੌਣ ਹੋ ਤੋ ਜੋ ਕੀਓ ਬੰਦੀਨਾ।
ਡੇਰੇ ਤੇ ਜਾ ਕੇ ਫਿਰ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਜੀ ਵੀ ਉਹ ਕੌਣ ਸੀ ਜੀਵ ਜਿਹਨੂੰ ਤੁਸੀਂ ਬੰਧਨ ਮੁਕਤ ਕੀਤਾ, ਜਿਹਦੀ ਤੁਸੀਂ ਕਲਿਆਣ ਕੀਤੀ ਆ, ਉਹ ਜੀਵ ਕੌਣ ਸੀ ਜਿਹੜਾ ਸਹੇ ਦੇ ਸਰੀਰ ਚੋਂ ਨਿਕਲਿਆ ਹੈ?
ਤੇ ਜਿਨ ਮੂਲੇ ਕੋ ਜੋ ਪ੍ਰਸੰਗਾ ਗੁਰੂ ਸੁਣਾਏ ਦੀਨ ਤੇ ਸੰਗਾ।
ਮਹਾਰਾਜ ਜੀ ਨੇ ਉਸ ਵੇਲੇ ਸਾਰਿਆਂ ਸਿੱਖਾਂ ਨੂੰ, ਖਾਲਸੇ ਨੂੰ ਔਰ ਇਸ ਵੈਸ਼ਨਵ ਸਾਧ ਨੂੰ ਵੀ ਸਾਰਾ ਪ੍ਰਸੰਗ ਸੁਣਾਇਆ ਵੀ ਇਹ ਮੂਲਾ ਸੀ, ਪਹਿਲੇ ਜਾਮੇ ਚ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਬੇਮੁਖ ਹੋਇਆ ਸੀ, ਹੁਣ ਅਸੀਂ ਇਹਨੂੰ ਮੁਕਤ ਕੀਤਾ ਹੈ। ਇਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਉਹਦਾ ਫਲ ਇਹਨੂੰ ਹੁਣ ਅਸੀਂ ਦਿੱਤਾ ਹੈ। ਮਹਾਰਾਜ ਜੀ ਕਹਿੰਦੇ ਮੂਲਾ ਸੀ, ਸਾਰਾ ਪ੍ਰਸੰਗ ਸਤਿਗੁਰਾਂ ਨੇ ਮੂਲੇ ਦਾ ਸਾਰੀ ਸੰਗਤ ਨੂੰ ਸੁਣਾਇਆ।
ਤੇ ਚਿੰਨ ਇਸ ਤੇ ਚਿੰਨ ਮੂਲੇ ਕੋ ਪ੍ਰਸੰਗਾ ਗੁਰੂ ਸੁਣਾਏ ਦੀਨ ਤੇ ਸੰਗਾ। ਇਸ ਪ੍ਰਕਾਰ ਸੁਨ ਪਿਕ ਸ਼ੁਭ ਰੀਤੀ ਪਯੋ ਸਿੱਖ ਗੁਰ ਕੋ ਯੁੱਤ ਪ੍ਰੀਤੀ।
ਉਹ ਜਿਹੜਾ ਵੈਸ਼ਨਵ ਸੀ ਜਿਹਨੇ ਮਹਾਰਾਜ ਜੀ ਤੇ ਪਹਿਲਾਂ ਸ਼ੰਕਾ ਕੀਤਾ, ਜਦੋਂ ਉਹਨੇ ਸਾਰੀ ਖੇਡ ਮਹਾਰਾਜ ਜੀ ਦੀ ਵੇਖੀ ਤੇ ਵੇਖ ਕੇ ਸਤਿਗੁਰਾਂ ਦਾ ਸਿੱਖ ਬਣ ਗਿਆ, ਮਹਾਰਾਜ ਜੀ ਦੇ ਚਰਨਾਂ ਨਾਲ ਪ੍ਰੀਤ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਸਿੱਖ ਬਣ ਗਿਆ।
ਇਹ ਮੂਲੇ ਨੇ ਸ਼ੁਭ ਗਤ ਪਾਈ ਕਵੀ ਵਰਨਨ ਕਰ ਸਰਬ ਸੁਣਾਈ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਏਦਾਂ ਮੂਲੇ ਨੂੰ ਮੁਕਤੀ ਮਿਲੀ, ਮੈਂ ਉਸ ਮੂਲੇ ਦਾ ਸਾਰਾ ਪ੍ਰਸੰਗ ਆਪ ਸਰਬੱਤ ਸੰਗਤ ਨੂੰ ਬੜੀ ਸ਼ਰਧਾ ਨਾਲ ਸੁਣਾਇਆ ਹੈ ਕਿ ਕਿਵੇਂ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਜੀਵਾਂ ਨੂੰ ਤਾਰ ਰਹੇ ਨੇ। ਰਹਿੰਦੀ ਕਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਅੱਜ ਕੱਤਕ ਮਹੀਨੇ ਦੀ ਸੰਕ੍ਰਾਂਤ ਦਾ ਪਵਿੱਤਰ ਦਿਹਾੜਾ ਹੈ। ਅੱਜ ਦੇ ਦਿਨ ਦੇ ਮੁਤਾਬਕ ਸਤਿਗੁਰੂ ਕੱਤਕ ਦੇ ਮਹੀਨੇ ਦੁਆਰਾ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੰਦੇ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੋ ਜੋਗ। ਕੱਤਕ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਕਹਿੰਦੇ ਭਾਈ ਸਿੱਖੋ, ਜਿਹੋ ਜੇ ਕਰਮ ਕਰੋਗੇ ਉਹੋ ਜਿਹਾ ਫਲ ਪ੍ਰਾਪਤ ਹੋਵੇਗਾ। ਕਿਸੇ ਦੂਜੇ ਨੂੰ ਦੋਸ਼ ਨਾ ਦਿਆ ਜੇ ਵੀ ਇਹ ਫਲਾਣੇ ਕਰਕੇ ਮੈਨੂੰ ਦੁੱਖ ਮਿਲਿਆ। ਮਹਾਰਾਜ ਜੀ ਕਹਿੰਦੇ ਜਿਹੋ ਜੇ ਕਰਮ ਕਰੋਗੇ ਉਹੋ ਜਿਹਾ ਹੀ ਫਲ ਪ੍ਰਾਪਤ ਹੋਵੇਗਾ। ਚੰਗੇ ਕਰਮ ਦਾ ਫਲ ਚੰਗਾ, ਮਾੜੇ ਕਰਮ ਦਾ ਫਲ ਮਾੜਾ। ਦੁੱਖ ਤੇ ਸੁੱਖ ਚੰਗੇ ਤੇ ਮਾੜੇ ਕਰਮਾਂ ਤੋਂ ਪੈਦਾ ਹੁੰਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲੇ ਵੀ ਕਹਿੰਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਂਦਾ ਹੈ ਉਹਨਾਂ ਨੂੰ ਸਾਰੇ ਰੋਗ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿੰਨੇ ਰੋਗ ਨੇ ਨਾ, ਇਹ ਸਾਰੇ ਰੋਗ ਉਹਨਾਂ ਨੂੰ ਆ ਕੇ ਚਿੰਬੜ ਜਾਂਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਭੁੱਲਦਾ ਹੈ। ਜਿਹੜੇ ਗੁਰੂ ਤੋਂ ਪਰਮੇਸ਼ਰ ਤੋਂ ਬੇਮੁਖ ਹੁੰਦੇ ਨੇ ਉਹਨਾਂ ਨੂੰ ਜਨਮ ਜਨਮਾਂਤਰਾਂ ਦੇ ਵਿਜੋਗ ਆ। ਵੇਖੋ ਜਿਵੇਂ ਮੂਲਾ ਸਤਿਗੁਰਾਂ ਤੋਂ ਬੇਮੁਖ ਹੋਇਆ ਤੇ ਕਿੰਨੇ ਜਨਮਾਂ ਚ ਭਟਕਣਾ ਪਿਆ। ਜਿਹੜੇ ਸਤਿਗੁਰਾਂ ਤੋਂ ਗੁਰੂ ਤੋਂ ਬੇਮੁਖ ਹੁੰਦੇ ਨੇ ਉਹ ਜਨਮ ਜਨਮਾਂਤਰਾਂ ਦੇ ਗੇੜਿਆਂ ਵਿੱਚ ਭਟਕਦੇ ਨੇ। ਅਖੀਰ ਚ ਸਾਹਿਬ ਕਹਿੰਦੇ ਕੱਤਕ ਹੋਵੇ ਸਾਧ ਸੰਗ ਬਿਨਸਹਿ ਸਭੈ ਸੋਚ। ਜਿਨ੍ਹਾਂ ਨੂੰ ਕੱਤਕ ਦੇ ਮਹੀਨੇ ਚ ਗੁਰੂ ਕੀ ਸੰਗਤ ਮਿਲਦੀ ਹੈ, ਜਿਹੜੇ ਕੱਤੇ ਦਾ ਮਹੀਨਾ ਸਤਿਗੁਰਾਂ ਦੀ ਸੰਗਤ ਕਰਦਿਆਂ ਬਤੀਤ ਕਰਦੇ ਨੇ, ਉਹਨਾਂ ਦੀਆਂ ਸਾਰੀਆਂ ਸੋਚਾਂ, ਉਹਨਾਂ ਦੀਆਂ ਸਾਰੀਆਂ ਚਿੰਤਾਵਾਂ, ਉਹਨਾਂ ਦੇ ਸਾਰੇ ਫਿਕਰ ਦੂਰ ਹੋ ਜਾਂਦੇ ਨੇ। ਸਾਹਿਬ ਜੀ ਕਿਰਪਾ ਕਰਨ, ਸਾਨੂੰ ਇਹ ਕੱਤਕ ਦੇ ਮਹੀਨੇ ਵਿੱਚ ਆਪਣੀ ਸੰਗਤ ਦਾ ਰੰਗ, ਆਪਣੀ ਬਾਣੀ ਦਾ ਰੰਗ ਬਖਸ਼ਦੇ ਰਹਿਣ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਵਾ